ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤਰਲੀ ਸੰਪੂਰਨ ਥੀ ਆਰਾਮ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ ਜਾਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੋਰੀ ਆਉ ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦੈ ਸਾਹੁ ਜਿਸ ਪਾਸ ਬੈਠਿਆ ਸੋ ਹੀ ਆਏ ਸਭਨਾ ਦਾਵੇ ਸਾਹੁ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਵਿਸ਼ੇਸ਼ ਕਰ ਗੁਰਸਿੱਖ ਨੌਜਵਾਨ ਵੀਰ ਜੋ ਮਹਾਂਪੁਰਸ਼ਾਂ ਦੀ ਪ੍ਰੇਰਣਾ ਨਾਲ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਗੁਰੂ ਦੇ ਲੜ ਲੱਗੇ ਔਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਜ ਕੇ ਅੱਜ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਪਾਵਨ ਸ਼ਹੀਦੀ ਦਿਹਾੜਾ ਅਤੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅਤੇ ਭਾਈ ਮਤੀ ਦਾਸ ਭਾਈ ਦਿਆਲਾ ਜੀ ਭਾਈ ਸਤੀ ਰਾਮ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਜੋ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਪਰੰਤ ਵੱਡਾ ਦੁਖਾਂਤ ਜੋ 84 ਦਾ ਬਹੁਤ ਸਾਰੇ ਹਿੰਦੁਸਤਾਨ ਭਰ ਦੇ ਵਿੱਚ ਕਿਤਨੇ ਹੀ ਮਜ਼ਲੂਮ ਬੱਚੇ ਬੀਬੀਆਂ ਬਜ਼ੁਰਗਾਂ ਦਾ ਨੌਜਵਾਨਾਂ ਦਾ ਥਾਂ ਥਾਂ ਦੇ ਉੱਤੇ ਕਤਲ ਹੋਇਆ। ਸੋ ਅੱਜ ਸਮੂਹ ਸਮੁੱਚੇ ਰੂਪ ਦੇ ਵਿੱਚ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜ ਮਿਲ ਬੈਠੇ ਹਾਂ। ਇਹ ਪੂਰਨੇ ਪਾਏ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸ਼ਹੀਦੀ ਦਾ ਭਾਵ ਸ਼ਾਦੀ ਦੇਣੀ ਆਪਣਾ ਖੂਨ ਦੇ ਕੇ ਆਪਣੇ ਧਰਮ ਪ੍ਰਤੀ ਸ਼ਾਦੀ ਕਹਿੰਦੇ ਨੇ ਗਵਾਹੀ ਨੂੰ ਜਿੱਥੇ ਪਿਆਰ ਹੁੰਦਾ। ਜਿਵੇਂ ਸੰਸਾਰੀ ਉਦਾਹਰਣ ਦਈਏ ਕੋਈ ਰਿਸ਼ਤੇਦਾਰ ਹੋਸਪਿਟਲ 'ਚ ਦਾਖਲ ਹੁੰਦਾ ਡਾਕਟਰ ਥੋੜ੍ਹਾ ਜਿਹਾ ਕਹਿ ਦੇਣ ਵੀ ਤੁਹਾਨੂੰ ਖੂਨ ਦੇਣਾ ਪੈਣਾ ਮਾਂ ਕਹਿੰਦੀ ਮੇਰਾ ਖੂਨ ਲੈ ਲਓ ਪਿਤਾ ਕਹਿੰਦਾ ਮੇਰਾ ਖੂਨ ਲੈ ਲਓ ਭਰਾ ਕਹਿੰਦਾ ਮੇਰਾ ਖੂਨ ਲੈ ਲਓ ਕਿਉਂ ਕਿਉਂਕਿ ਪਿਆਰ, ਮੇਰਾ ਪੁੱਤ ਬਚ ਜੇ, ਮਾਂ ਦਾ ਪਿਆਰ, ਉਹ ਆਪਣੇ ਖੂਨ ਦੀ ਸ਼ਾਹੀ ਦਿੰਦੀ। ਲੋਕਾਂ ਨੂੰ ਪਤਾ ਲੱਗਦਾ ਇਹਦੀ ਮਾਤਾ ਭਾਵੇਂ ਮਹੀਨਾ ਨਹੀਂ ਉੱਠੀ ਬਾਅਦ 'ਚ, ਪਰ 5 ਬੋਤਲਾਂ ਖੂਨ ਦੀਆਂ ਦੇਤੀਆਂ ਮਾਂ ਨੇ ਆਪਣੇ ਪੁੱਤ ਨੂੰ। ਇਹ ਇੱਕ ਸੰਸਾਰੀ ਚੀਜ਼ ਹੈ, ਪਰ ਜਦੋਂ ਸਿੱਖ ਦਾ ਪਿਆਰ ਗੁਰੂ ਨਾਲ ਹੁੰਦਾ, ਉਸ ਵਕਤ ਮਹਾਰਾਜ ਨੇ ਪ੍ਰਮਾਣ ਵੀ ਦਿੱਤਾ, ਮਾਤਾ ਪ੍ਰੀਤ ਕਰੇ ਪੁੱਤ ਖਾਏ। ਮਾਂ ਦੀ ਪ੍ਰੀਤੀ ਪੁੱਤਰ ਨਾਲ ਦਰਸਾਈ ਹੈ, ਗੁਰਸਿੱਖ ਪ੍ਰੀਤ ਗੁਰੂ ਮੁਖ ਪਾਏ। ਮਹਾਰਾਜ ਬਖਸ਼ਿਸ਼ ਕਰਕੇ 10ਵੇਂ ਪਾਤਸ਼ਾਹ ਨੇ ਇੱਕ ਵਾਰ ਜਿਵੇਂ ਬਚਨ ਕੀਤਾ ਕਿ ਸਾਡਾ ਬਾਜ ਭੁੱਖਾ ਹੈ, ਕੋਈ ਇਹਨੂੰ ਆਪਣਾ ਮਾਸ ਦਿਓ। ਇੱਕ ਸਿੱਖ ਨੇ ਉਸੇ ਵਕਤ ਬਿਛੂਆ ਹੁੰਦਾ ਲੰਬਾ ਜਿਹਾ ਛੁਰਾ ਲੈ ਕੇ ਆਪਣੇ ਪੱਟ ਵਿੱਚੋਂ ਮਾਸ ਕੱਢ ਕੇ ਬਾਜ ਦੇ ਅੱਗੇ ਧਰਤਾ। ਸਤਿਗੁਰੂ ਕਹਿੰਦੇ ਨਿਹਾਲ ਨਿਹਾਲ, ਸਾਰੀ ਸੰਗਤ 'ਚ ਜੈ ਜੈਕਾਰ ਹੋ ਗਈ, ਧੰਨ ਹੈ ਧੰਨ ਹੈ ਗੁਰਸਿੱਖ। ਸੋ ਇਸੇ ਤਰ੍ਹਾਂ ਹੀ ਫਿਰ ਕਿਸੇ ਨੇ 2000 ਰੁਪਈਆ ਲਿਆ ਕੇ ਮੱਥਾ ਟੇਕਿਆ, ਸਤਿਗੁਰੂ ਕਹਿਣ ਲੱਗੇ ਤੇਰੀਆਂ 21 ਕੁਲਾਂ ਤਰਨ, ਤੈਨੂੰ ਸਿੱਖੀ ਮਿਲੇ, ਤੈਨੂੰ ਨਾਮਦਾਨ ਮਿਲੇ, ਬਹੁਤ ਵਰ ਦਿੱਤੇ। ਜਿਹਨੇ ਮਾਸ ਦਿੱਤਾ ਬਾਜ ਨੂੰ, ਕਹਿਣ ਲੱਗਿਆ ਮੈਨੂੰ ਇਕੱਲਾ ਨਿਹਾਲ ਹੀ ਆਪ ਇਹਨੇ ਵਚਨ ਕੀਤਾ। ਸਤਿਗੁਰੂ ਕਹਿੰਦੇ ਮਾਇਆ ਵੀ ਜਿਗਰ ਦਾ ਮਾਸ ਹੈ, ਜਿੱਥੇ ਪਿਆਰ ਹੁੰਦਾ ਉੱਥੇ ਹੀ ਮਾਇਆ ਦਿੰਦਾ ਕੋਈ ਜੀਵ। ਸੋ ਇਸ ਤਰ੍ਹਾਂ ਕੋਈ ਤਨ ਨਾਲ ਸੇਵਾ ਕਰਦਾ ਗੁਰੂ ਸਾਹਿਬ ਦੀ, ਕੋਈ ਮਨ ਨਾਲ ਸੇਵਾ ਕਰਦਾ, ਕੋਈ ਧਨ ਨਾਲ ਕਰਦਾ। ਦੂਸਰਾ ਬਚਨ ਆਉਂਦਾ ਸ਼ਹੀਦੀ ਦੇ ਵਿੱਚ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਬਚਨ ਕੀਤਾ ਸੀ ਬਾਬਰ ਨੂੰ ਕਿ ਸ਼ਹੀਦੀ ਦੇਣ ਦੇ ਬਚਨ ਉਦੋਂ ਹੀ ਹੋ ਗਏ ਸੀ, 7 ਪੁਸ਼ਤਾਂ ਨੂੰ ਰਾਜ ਦਿੱਤਾ ਤੇਰੀਆਂ ਨੂੰ, ਜੇ ਤੁਸੀਂ ਗਊ ਗਰੀਬ ਦੀ ਰੱਖਿਆ ਨਾ ਕੀਤੀ, ਜ਼ੁਲਮ ਕੀਤਾ, ਅਸੀਂ ਆਪਣਾ ਸਿਰ ਦੇ ਕੇ ਵੀ ਇਹ ਬਚਨ ਵਾਪਸ ਲੈ ਲਵਾਂਗੇ। ਸੋ ਸ਼ਹੀਦੀ ਵਿੱਚ ਕਾਰਨ ਇਹ ਬਣ ਜਾਂਦੇ ਨੇ ਕਿ ਪਵਿੱਤਰ ਲਹੂ ਹੁੰਦਾ, ਇੱਕ ਪਵਿੱਤਰ ਲਹੂ ਜਿਹੜਾ ਮਹਾਂਪੁਰਸ਼ਾਂ ਦਾ ਐਸਾ ਸੰਸਾਰ ਅੰਦਰ ਸਦਾ ਹੀ ਚੱਲਦਾ ਆਇਆ। ਕਿਉਂਕਿ ਅੱਜ ਸ਼ਹੀਦੀ ਦਾ ਪ੍ਰਸੰਗ ਹੈ, ਇਸ ਕਰਕੇ ਆਪਾਂ ਇਹ ਵਿਚਾਰ ਕਰ ਰਹੇ ਹਾਂ। ਜਦੋਂ ਕਿਸੇ ਦੀ ਬਹੁਤ ਜ਼ਿਆਦਾ ਕੀਤੀ ਹੋਈ ਕਮਾਈ ਹੋਵੇ ਅਤੇ ਉਹ ਗੱਦੀ 'ਤੇ ਬੈਠ ਕੇ ਬਹੁਤ ਜ਼ਿਆਦਾ ਜ਼ੁਲਮ ਕਰੇ, ਹਰਨਾਕਸ ਨੇ ਵਰ ਲਏ, ਰਾਵਣ ਨੇ ਵਰ ਲਏ, ਕੰਸ ਨੇ ਵਰ ਲਏ, ਦੁਰਯੋਧਨ ਵਰਗੇ ਬੈਠੇ, ਉਹਨਾਂ ਦੀ ਕਮਾਈ ਨੂੰ ਆਪਾਂ ਖਤਮ ਕਰਕੇ ਉਹਨਾਂ ਨੂੰ ਗੱਦੀ ਤੋਂ ਨਹੀਂ ਲਾ ਸਕਦੇ ਸੀ। ਉਦੋਂ ਕੀ ਹੋਇਆ, ਉਦੋਂ ਪਰਮੇਸ਼ਰ ਨੇ ਕਾਰਨ ਬਣਾਏ। ਜਦੋਂ ਕਿਸੇ ਦੀ ਕਮਾਈ ਨੂੰ ਖਤਮ ਕਰਨਾ ਹੋਵੇ ਤਾਂ ਉਦੋਂ ਪਰਮੇਸ਼ਰ ਪਾਪ ਕਰਵਾ ਦਿੰਦੇ ਨੇ। ਪਾਪ ਕਰਵਾਇਆ ਹਰਨਾਕਸ਼ ਤੋਂ ਪ੍ਰਹਿਲਾਦ ਨੂੰ ਤੰਗ ਕਰਕੇ, ਪਾਣੀ 'ਚ ਸਿੱਟਿਆ, ਅੱਗ 'ਚ ਸਿੱਟਿਆ, ਕਦੇ ਕੁਛ ਕੀਤਾ, ਪਰਮੇਸ਼ਰ ਨੂੰ ਫਿਰ ਸੰਤਨ ਦੁੱਖ ਪਾਏ ਅਤੇ ਦੁਖੀ। ਉਸ ਤੋਂ ਬਾਅਦ ਜਦੋਂ ਫਿਰ ਗੁਰੂ ਘਰ ਦੇ ਉੱਤੇ ਇਹ ਗੱਲ ਆਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਬਚਨ ਕੀਤਾ, ਭਾਈ ਸਿਧਾਰਥ ਮੱਲ ਜੀ ਗੋਇੰਦਵਾਲ ਸਾਹਿਬ ਮਹਾਰਾਜ ਦੀ ਕੁਲ 'ਚੋਂ 3 ਪਾਤਸ਼ਾਹ ਜੀ 'ਚੋਂ ਲਾਹੌਰ ਬੁਲਾ ਲਿਆ ਉਹਨਾਂ ਨੂੰ। ਉਹਨੂੰ ਜਦ ਸਾਰੀ ਇਹ ਗੱਲਬਾਤ ਦੱਸੀ ਕਿ ਅਸੀਂ ਹੁਣ ਸ਼ਹੀਦੀ ਪ੍ਰਾਪਤ ਕਰਨੀ ਆ, ਉਹ ਕਹਿਣ ਲੱਗਿਆ ਮਹਾਰਾਜ ਜੀ ਤੁਸੀਂ ਕਿਰਪਾ ਕਰੋ, ਤੁਸੀਂ ਰਹੋ ਦੁਨੀਆਂ 'ਚ, ਤੁਸੀਂ ਪ੍ਰਚਾਰ ਕਰਨਾ, ਮੈਨੂੰ ਹੁਕਮ ਕਰੋ, ਮੈਂ ਆਪਣਾ ਸਰੀਰ ਛੱਡਦਾ, ਸ਼ਹੀਦੀ ਪ੍ਰਾਪਤ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ, ਇਹ ਮੇਰਾ ਸਰੀਰ ਜਾਣਾ ਤਾਂ ਉਸੇ ਦਿਨ ਹੀ ਆ ਜਦੋਂ ਹੁਣ ਜਾਣਾ। ਸਰੀਰ ਤਾਂ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਆਪਣਾ ਇਹ ਛੱਡ ਸਕਦਾ ਸੀ ਅਤੇ 6ਵੇਂ ਸਰੂਪ ਨੂੰ ਅੱਗੇ ਪ੍ਰਗਟ ਕਰ ਸਕਦਾ ਸੀ, ਪਰ ਅਸੀਂ ਜੰਗ ਦਾ ਕਾਰਨ ਵੀ ਬਣਾਉਣਾ, ਅਸੀਂ ਇਹ ਦੁਸ਼ਟਾਂ ਦੇ ਸਿਰ ਦੇ ਉੱਤੇ ਆਪਣਾ ਸਰੀਰ ਰੂਪੀ ਠੀਕਰਾ ਭੰਨ ਕੇ ਫਿਰ ਇਹਨਾਂ ਦੀ ਜਿਹੜੀ ਪੀਤੀ ਹੋਈ ਤਪੱਸਿਆ ਪ੍ਰਾਣੀ ਉਹ ਭੰਗ ਕਰਕੇ ਪਹਿਲੇ ਸਰੂਪ ਵਿੱਚ ਕੀਤਾ ਹੋਇਆ ਬਚਨ ਪੂਰਾ ਵੀ ਕਰਨਾ, ਸਿਰ ਦੇ ਕੇ ਵੀ ਅਸੀਂ ਵਾਪਸ ਲੈਣਾ ਸਭ ਕੁਝ। ਸੋ ਇਹਨਾਂ ਹੀ ਪੂਰਨਿਆਂ ਦੇ ਉੱਤੇ 9ਵੇਂ ਪਾਤਸ਼ਾਹ ਨੇ ਚੱਲ ਕੇ ਆਪਣਾ ਸੀਸ ਦਿੱਤਾ। ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਮਹਾਰਾਜ ਜੇ ਚਾਹੁੰਦੇ ਤਾਂ ਨਿਗਾਹ ਨਾਲ ਹੀ ਸਭ ਕਰ ਸਕਦੇ ਸੀ, ਜੇ ਸਤਿਗੁਰੂ ਚਾਹੁੰਦੇ। 10ਵੇਂ ਪਾਤਸ਼ਾਹ ਨੇ ਚਮਕੌਰ ਦੀ ਗੜੀ 'ਚ ਅਖੀਰਲੇ ਸਮੇਂ ਇੱਕ ਤੀਰ ਮਾਰ ਕੇ ਹੀ 10,000 ਤੁਰਕ ਮਾਰਤਾ, ਫਿਰ ਦੂਜਾ ਤੀਰ ਮਾਰ ਕੇ ਫਿਰ 10,000। ਜੇ ਸਤਿਗੁਰੂ ਚਾਹੁਣ ਬਚਨਾਂ ਨਾਲ ਧਰਤੀ ਗਰਕ ਕਰ ਦੇਣ। ਪਰ ਵਿਚਾਰ ਕੇ ਦੇਖੋ, ਸਤਿਗੁਰੂ ਤਾਂ ਕਰ ਦੇਣਗੇ, ਕੁਛ ਵੀ ਕਰ ਸਕਦੇ ਨੇ ਸਤਿਗੁਰੂ, ਪਰ ਆਪਾਂ ਕੀ ਕਰਾਂਗੇ? ਆਪਣੇ ਕੋਲ ਤਾਂ ਕਮਾਈ ਹੈ ਨਹੀਂ, ਆਪਾਂ ਤਾਂ ਬਚਨ ਕਰਕੇ ਤੁਰੀ ਜਾਂਦੀ ਕੀੜੀ ਨਹੀਂ ਰੋਕ ਸਕਦੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਫਿਰ ਇਹ ਪ੍ਰਥਾ ਚਲਾ ਤੀ ਕਿ ਆਪਣਾ ਪਵਿੱਤਰ ਖੂਨ ਡੋਲ ਕੇ ਆਪਣੇ ਧਰਮ ਦੀ ਰੱਖਿਆ ਕਰਨੀ। ਜਹਾਂਗੀਰ ਦੀ ਡਾਇਰੀ ਵਿੱਚ ਬਾਅਦ 'ਚ ਲਿਖਿਆ ਮਿਲਿਆ, ਇਹ ਜਿਹੜੀ ਦੁਕਾਨ ਚੱਲ ਰਹੀ ਸੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਦੂਜੇ, ਫਿਰ ਤੀਜੇ, ਚੌਥੇ, ਮੈਨੂੰ ਬੜੀ ਚੁਭਦੀ ਸੀ। ਇਹ ਸਿੱਖੀ ਸ਼ੁਰੂ ਤੋਂ ਹੀ ਸਾਰਿਆਂ ਨੂੰ ਚੁਭਦੀ ਆਉਂਦੀ ਆ। ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ, ਖਾਲਸਾ ਬਣਾ ਤਾਂ ਦਿੱਤਾ, ਪਰ ਦੁਨੀਆ ਦੀਆਂ ਅੱਖਾਂ 'ਚ ਰੜਕੀ ਜਾਇਆ ਕਰੂ, ਜਿਵੇਂ ਅੱਖ ਵਿੱਚ ਕੱਖ ਪੈ ਜਾਂਦਾ। ਇਸ ਤਰ੍ਹਾਂ ਜਹਾਂਗੀਰ ਨੇ ਵੀ ਇਹ ਗੱਲ ਲਿਖੀ ਕਿ ਮੈਨੂੰ ਪੰਜਵੇਂ ਪਾਤਸ਼ਾਹ ਨੇ ਜਿਹੜੀ ਇਹ ਥਾਂ ਥਾਂ ਦੇ ਉੱਤੇ ਸਿੱਖੀ ਫੈਲਾਈ, ਔਰ ਮੈਨੂੰ ਬਹੁਤ ਚੁਭਦਾ ਸੀ, ਮੈਂ ਚਾਹੁੰਦਾ ਸੀ ਕਿ ਮੈਂ ਸਾਰੇ ਹਿੰਦੁਸਤਾਨ 'ਚ ਆਪਣਾ ਹੀ ਧਰਮ ਫੈਲਾਵਾਂ। ਔਰੰਗਜ਼ੇਬ ਨੇ ਵੀ ਇਹੀ ਸੋਚਿਆ ਕਿ ਮੈਂ ਆਪਣਾ ਹੀ ਧਰਮ ਫੈਲਾਵਾਂ, ਪਰ ਅਕਾਲ ਪੁਰਖ ਦੀ ਮਨਜ਼ੂਰੀ ਕੀ ਸੀ? ਨੌਵੇਂ ਪਾਤਸ਼ਾਹ ਨੇ ਕਿਹਾ, ਸਵਾ ਮਣ ਮਿਰਚਾਂ ਲਿਆਓ। ਮਿਰਚਾਂ ਲਿਆ ਕੇ ਜਦ ਸਾੜਤੀਆਂ, ਕਹਿੰਦੇ ਇਹਨਾਂ ਨੂੰ ਕੱਪੜੇ ਨਾਲ ਛਾਣੋ, ਤਿੰਨ ਮਿਰਚਾਂ ਬਾਕੀ ਨਿਕਲੀਆਂ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੁਣ ਦੋ ਨਹੀਂ ਤਿੰਨ ਧਰਮ ਹੋਣਗੇ, ਤੀਸਰਾ ਖਾਲਸਾ ਪੰਥ ਪ੍ਰਗਟ ਹੋਵੇਗਾ। ਇਉਂ ਸਤਿਗੁਰੂ ਮਹਾਰਾਜ ਨੇ ਸ੍ਰਿਸ਼ਟੀ 'ਤੇ ਇਹ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਪਰਮਾਤਮਾ ਦੀ ਮੌਜ ਦੇ ਵਿੱਚ ਵਾਹਿਗੁਰੂ ਪ੍ਰਗਟ ਹੋਏ ਨੇ। ਕਿਉਂਕਿ ਵਾਹਿਗੁਰੂ ਦਾ ਆਪਣਾ ਬਾਣਾ ਵੀ ਨੀਲਾ, ਔਰ ਅਕਾਲ ਪੁਰਖ ਦੀ ਬਿਲਕੁਲ, ਜੋ ਅਸੀਂ ਮਹਾਂਪੁਰਖਾਂ ਤੋਂ ਪੁੱਛਿਆ ਇਹ ਚੀਜ਼ ਕਿ ਅਕਾਲ ਪੁਰਖ, ਵਾਹਿਗੁਰੂ ਅਤੇ ਦਸਵੇਂ ਪਾਤਸ਼ਾਹ ਦੇ ਸਰੂਪ ਵਿੱਚ ਕੋਈ ਅੰਤਰ? ਮਹਾਂਪੁਰਸ਼ ਕਹਿਣ ਲੱਗੇ, ਜਦੋਂ ਪੰਜਵੇਂ ਪਾਤਸ਼ਾਹ ਆਏ ਸੀ, ਸ੍ਰੀ ਹਰਿਮੰਦਰ ਸਾਹਿਬ ਸੇਵਾ ਸ਼ੁਰੂ ਕੀਤੀ, ਜਦੋਂ ਅਕਾਲ ਪੁਰਖ ਆਪਣਾ ਰੂਪ ਧਾਰਨ ਕਰਕੇ ਡਿਊੜੀ 'ਚ ਮਿਲੇ, ਦਰਸ਼ਨੀ ਡਿਊੜੀ, ਤਾਂ ਹੀ ਉਹ ਕਹਿੰਦੇ ਨੇ, ਕਹਿੰਦੇ ਉਦੋਂ ਸੰਗਤ ਪਹਿਚਾਣ ਨਹੀਂ ਸਕੀ ਕਿ ਇਹਨਾਂ 'ਚ ਪੰਜਵੇਂ ਪਾਤਸ਼ਾਹ ਕੌਣ ਨੇ ਅਤੇ ਅਕਾਲ ਪੁਰਖ ਕੌਣ ਨੇ। ਇਸੇ ਤਰ੍ਹਾਂ ਜਦ ਮਹਾਂਪੁਰਖਾਂ ਨੂੰ ਪੁੱਛਿਆ ਬਈ ਆਪ ਜੀ ਤਾਂ ਸਭ ਕੁਝ ਜਾਣਦੇ ਹੋ, ਜਿਹੜਾ ਉਹ ਸਰੂਪ ਹੈ ਪਰਮਾਤਮਾ ਦਾ, ਉਹਦਾ ਅਤੇ ਦਸਵੇਂ ਪਾਤਸ਼ਾਹ ਦਾ ਕਿੰਨਾ ਫਰਕ ਹੈ? ਮਹਾਂਪੁਰਖ ਕਹਿਣ ਲੱਗੇ, ਬਿਲਕੁਲ ਇੱਕੋ ਹੀ ਸਰੂਪ ਹੈ, ਨੀਲੀ ਦਸਤਾਰ ਆ ਅਕਾਲ ਪੁਰਖ ਵਾਹਿਗੁਰੂ ਦੇ ਸੀਸ 'ਤੇ ਗੋਲ, ਅਤੇ ਕਹਿੰਦੇ ਇਹ ਤਾਂ ਇੰਨਾ ਹੀ ਫਰਕ ਹੈ ਕਿ ਵੱਡਾ ਸਾਰਾ ਸੋਨੇ ਦਾ ਮੁਕਟ ਦਿਖਿਆ ਮੈਨੂੰ, ਔਰ ਸ੍ਰੀ ਸਾਹਿਬ ਹੱਥ 'ਚ ਪਕੜੀ ਹੋਈ, ਉਹਦਾ ਨਾਮ ਹੀ ਅਸਤੁਜ ਹੈ, ਸ੍ਰੀ ਸਕੇਤ, ਇਸੇ ਕਰਕੇ ਕਿਹਾ ਮਹਾਰਾਜ ਨੇ, ਅਤੇ ਨੀਲਾ ਬਾਣਾ ਉਹਨਾਂ ਦੇ ਪਾਇਆ ਹੋਇਆ। ਕਹਿੰਦੇ ਉਹੀ ਸਰੂਪ ਦਸਵੇਂ ਪਾਤਸ਼ਾਹ ਦਾ। ਇਸ ਕਰਕੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਸੰਸਾਰ ਦੇ ਅੰਦਰ ਜ਼ੁਲਮ ਨੂੰ ਖਤਮ ਕਰਨ ਲਈ ਅਤੇ ਮਜ਼ਲੂਮਾਂ ਦੀ ਰੱਖਿਆ ਲਈ, ਗਊ ਗਰੀਬ ਦੀ ਰੱਖਿਆ ਲਈ ਪ੍ਰਗਟ ਹੋਇਆ। ਸੰਪੂਰਨ ਮਨੁੱਖ ਜੇ ਜਾਣਿਆ ਜਾਵੇ ਤਾਂ ਖਾਲਸਾ ਹੈ। ਜਦੋਂ ਬਾਬਾ ਫਤਿਹ ਸਿੰਘ ਜੀ ਇੱਕ ਵਾਰ ਦਸਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਨੀਲਾ ਬਾਣਾ ਪਹਿਨ ਕੇ ਫਰਲਾ ਛੱਡ ਕੇ ਆਏ, ਅਸਲ ਵਿੱਚ ਉਹ ਫਰਲਾ ਨਹੀਂ ਸੀ ਛੱਡਿਆ, ਉੱਤੇ ਲੜ ਲਟਕਦਾ ਰਹਿ ਗਿਆ ਜਿਵੇਂ ਛੋਟੇ ਬੱਚੇ ਦਸਤਾਰ ਸਜਾਉਂਦੇ ਨੇ। ਮਹਾਰਾਜ ਕਹਿਣ ਲੱਗੇ, ਖਾਲਸਾ ਜੀ, ਜਿਹਨੇ ਅਕਾਲ ਪੁਰਖ ਦੇ ਦਰਸ਼ਨ ਕਰਨੇ ਆ ਕਰ ਲਓ, ਆਹ ਅਕਾਲ ਬਾਣਾ ਪਾਇਆ, ਇਹ ਅਕਾਲ ਪੁਰਖ ਦਾ ਰੂਪ ਹੈ। ਇਸ ਕਰਕੇ ਖਾਲਸਾ ਸ੍ਰਿਸ਼ਟੀ 'ਤੇ ਸੰਪੂਰਨ ਮਨੁੱਖ ਦੇ ਰੂਪ ਵਿੱਚ ਪ੍ਰਗਟ ਕੀਤਾ ਮਹਾਰਾਜ ਨੇ, ਤਾਂਹੀਓਂ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਦਸਵੇਂ ਪਾਤਸ਼ਾਹ ਨੇ। ਔਰ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਤੁਰਕਾਂ ਦਾ ਜੋ ਸ਼ਹੀਦੀ ਦੇਣ ਦਾ ਕਾਰਨ ਇਹੀ ਸੀ ਕਿ ਉਹਨਾਂ ਦੀ ਤਪੱਸਿਆ ਨੂੰ ਨਾਸ਼ ਕਰਨਾ, ਇਹ ਪ੍ਰਥਾ ਮਹਾਰਾਜ ਨੇ ਸ਼ੁਰੂ ਤੋਂ ਲੈ ਕੇ ਚਲਾਈ। ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ, ਇਸੇ ਤਰ੍ਹਾਂ ਫਿਰ ਗੁਰਸਿੱਖਾਂ ਨੂੰ ਅੱਗੇ ਬਖਸ਼ਿਸ਼ਾਂ ਕੀਤੀਆਂ। ਗੁਰੂ ਘਰ ਵਿੱਚ ਆਪਣਾ ਪਹਿਲਾ ਸਰੀਰ ਛੱਡਣ ਵਾਲਾ ਗੁਰੂ ਵਾਸਤੇ ਭਾਈ ਭਗਤੂ ਦਾ ਪੁੱਤਰ ਭਾਈ ਜੀਵਨ ਹੋਇਆ ਸੱਤਵੇਂ ਪਾਤਸ਼ਾਹ ਵੇਲੇ, ਉਹ ਵੀ ਕੁਰਬਾਨੀ ਹੈ ਇੱਕ ਉਹਦੀ। ਇਸੇ ਤਰ੍ਹਾਂ ਜਿਹੜੀ ਇਹ ਸ਼ਹੀਦੀ ਗੁਰਸਿੱਖਾਂ ਵਿੱਚ ਭਾਈ ਮਤੀ ਦਾਸ ਜੀ ਹੋਣਾ ਨੇ, ਭਾਈ ਸਤੀ ਰਾਮ, ਭਾਈ ਦਿਆਲਾ ਜੀ ਨੇ ਦਿੱਤੀ। ਉਹਨਾਂ ਨੇ ਕਿਹਾ ਸੀ ਕਿ ਸਾਡਾ ਮਹਾਰਾਜ ਕਿਰਪਾ ਕਰਿਓ, ਅਸੀਂ ਡੋਲ ਨਾ ਜਾਈਏ, ਕਿਰਪਾ ਰੱਖਿਓ। ਉਸ ਵਕਤ ਮਹਾਰਾਜ ਨੇ ਭਾਈ ਮਤੀ ਦਾਸ ਨੂੰ ਕਿਹਾ, ਜਪਜੀ ਸਾਹਿਬ ਦਾ ਪਾਠ ਕਰਦਾ ਹੁੰਦਾ ਅਤੇ ਤੂੰ ਜਪਜੀ ਸਾਹਿਬ ਪੜ੍ਹੀ ਜਾਈਂ। ਭਾਈ ਦਿਆਲਾ ਜੀ ਨੂੰ ਸੁਖਮਨੀ ਸਾਹਿਬ ਦਾ ਪਾਠ, ਭਾਈ ਸਤੀ ਰਾਮ ਨੂੰ ਸਤਨਾਮ ਵਾਹਿਗੁਰੂ ਦਾ ਪਾਠ ਲਾਇਆ। ਉਹ ਪਾਠ ਕਰਦੇ ਰਹੇ ਔਰ ਮਤੀ ਦਾਸ ਨੂੰ ਪੁੱਛਿਆ ਕੋਈ ਅੰਤਿਮ ਇੱਛਾ, ਕਹਿਣ ਲੱਗੇ, ਮੇਰਾ ਮੁੱਖ ਗੁਰ ਪਿੰਜਰੇ ਵੱਲ ਕਰ ਦਿਓ, ਮੇਰੀ ਨਿਭ ਜਾਏ ਪ੍ਰੀਤ, ਪੁਰਾਣੀ ਕਿਹਾ ਮਤੀ ਦਾਸ ਬਲਵੀਰ ਨੇ, ਕੁਛ ਨਹੀਂ ਚਾਹੀਦਾ। ਮੇਰਾ ਸਿਰਫ ਮੁੱਖ ਗੁਰੂ ਦੇ ਪਿੰਜਰੇ ਵੱਲ ਕਰ ਦਿਓ, ਇਦੋਂ ਵੱਡੇ ਭਾਗ ਕੀ ਹੋਣਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦਾ ਕਰਦਾ ਮੈਂ ਸ਼ਹੀਦੀ ਪ੍ਰਾਪਤ ਕਰ ਜਾਵਾਂ। ਸੋ ਇਸ ਤਰ੍ਹਾਂ ਗੁਰਸਿੱਖਾਂ ਨੇ ਇਹ ਸਤਿਗੁਰੂ ਮਹਾਰਾਜ ਦੇ ਪਾਏ ਹੋਏ ਪੂਰਨਿਆਂ 'ਤੇ ਆਪਣੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹੀਦੀ ਬਾਰੇ ਆਪਾਂ ਇਕੱਠੇ ਹੋਏ ਸਾਰੇ ਵੀ ਮਹਾਰਾਜ ਨੇ ਜਿਹੜੀ ਸ਼ਹੀਦੀ ਦਿੱਤੀ ਇਹ ਇੱਕ ਕਾਰਨ ਹੀ ਬਣਾਉਣਾ ਸੀ, ਕਿਉਂਕਿ ਚੰਦੂ ਨੇ ਨਿੰਦਾ ਕਰ ਦਿੱਤੀ ਗੁਰੂ ਘਰ ਦੀ। ਜਦੋਂ ਰਿਸ਼ਤਾ ਇੱਥੇ ਪ੍ਰਵਾਨ ਹੋਇਆ, ਚਲੋ ਠੀਕ ਹੈ, ਸ਼ਗਨ ਦੀ ਵਾਰੀ ਆਈ, ਉਸ ਵਕਤ ਚੰਦੂ ਨੇ ਇਹ ਗੱਲ ਕਹੀ ਤੂੰ ਪੁਰੋਹਿਤ ਨੂੰ ਕਿ ਤੂੰ ਚੰਗਾ ਨਹੀਂ ਕੀਤਾ, ਚੁਬਾਰੇ ਦੀ ਇੱਟ ਮੋਰੀ ਨੂੰ ਲਾ ਤੀ ਜਾ ਕੇ, ਤੂੰ ਭਾਵ ਉੱਚੇ ਥਾਂ ਦੀ ਇੱਟ ਨੀਵੇਂ ਥਾਂ, ਮੇਰੀ ਲੜਕੀ ਐਡੀ ਵੱਡੀ, ਮੈਂ ਹਿੰਦੁਸਤਾਨ ਭਰ ਦਾ ਐਡਾ ਵੱਡਾ ਵਜ਼ੀਰ, ਉਹ ਗੁਰੂ ਘਰ ਜਿੱਥੇ ਕੰਗਾਲ ਜੇ ਸਿੱਖ ਬੈਠਦੇ ਨੇ ਮੱਥਾ ਟੇਕਦੇ ਨੇ, ਉੱਥੇ ਕੋਈ ਦੋ ਪੈਸੇ, ਕੋਈ ਇੱਕ ਪੈਸਾ, ਕੋਈ ਪੰਜ ਪੈਸੇ ਮੱਥਾ ਟੇਕਦਾ, ਜੇ ਕੋਈ ਮੱਥਾ ਟੇਕਣ ਨਾ ਆਇਆ, ਗੁਰੂ ਘਰ ਰੋਟੀ ਨਾ ਪੱਕੀ, ਮੇਰੀ ਕੁੜੀ ਤਾਂ ਭੁੱਖੀ ਮਰ ਜਾਵੇਗੀ, ਇੰਨੀ ਨਿੰਦਾ ਕੀਤੀ। ਦਿੱਲੀ ਦੀ ਸੰਗਤ ਨੇ ਚਿੱਠੀ ਲਿਖ ਕੇ ਮਹਾਰਾਜ ਦੇ ਕੋਲ ਭੇਜਤੀ ਸੀ ਫਿਰ ਕਿ ਸੱਚੇ ਪਾਤਸ਼ਾਹ ਸੰਗਤ ਦੀ ਬੇਨਤੀ ਆ, ਇਹ ਪਾਪੀ ਦੇ ਘਰ ਦਾ ਰਿਸ਼ਤਾ ਪ੍ਰਵਾਨ ਨਾ ਕਰਿਓ। ਐਨ ਸ਼ਗਨਾਂ ਦੀ ਤਿਆਰੀ 'ਤੇ ਚਿੱਠੀ ਪਹੁੰਚ ਗਈ। ਸਤਿਗੁਰੂ ਨੇ ਚਿੱਠੀ ਵਾਲੇ ਨੂੰ ਕਿਹਾ ਭਾਈ ਬੈਠ ਜਾ, ਸ਼ਗਨ ਦੀ ਰਸਮ ਹੋਵੇਗੀ, ਫਿਰ ਉਸ ਵਕਤ ਤੂੰ ਮੈਨੂੰ ਬਾਅਦ 'ਚ ਚਿੱਠੀ ਪੜ੍ਹਾ ਦੀ। ਕਹਿੰਦਾ ਨਹੀਂ ਮਹਾਰਾਜ, ਇਹ ਚਿੱਠੀ ਤਾਂ ਪਹਿਲਾਂ ਪੜ੍ਹਾਉਣੀ ਤੁਹਾਨੂੰ। ਸਤਿਗੁਰੂ ਜੀ ਉੱਠ ਕੇ ਇਕਾਂਤ ਵਿੱਚ ਚਲੇ ਗਏ, ਚਿੱਠੀ ਪੜ੍ਹੀ ਔਰ ਬਹੁਤ ਮਨ ਦੇ ਅੰਦਰ ਠੇਸ ਵੱਜੀ ਕਿ ਜਿਹੜਾ ਸਾਡਾ ਰਿਸ਼ਤੇਦਾਰ ਬਣਨ ਚੱਲਿਆ ਉਹੀ ਗੁਰੂ ਸਾਹਿਬ ਦੀ ਨਿੰਦਾ ਕਰੀ ਜਾਂਦਾ। ਸੰਗਤ ਨੇ ਬੇਨਤੀ ਕਰ ਦਿੱਤੀ ਕਿ ਸੱਚੇ ਪਾਤਸ਼ਾਹ ਆਪ ਇਹ ਰਿਸ਼ਤਾ ਪ੍ਰਵਾਨ ਨਾ ਕਰਿਓ। ਇਹ 'ਚ ਵੱਡੀ ਚੀਜ਼ ਇਹ ਆਈ ਕਿ ਸਤਿਗੁਰੂ ਨੇ ਸੰਗਤ ਦਾ ਬਚਨ ਨਹੀਂ ਮੋੜਿਆ, ਰਿਸ਼ਤਾ ਮੋੜਤਾ ਚੰਦੂ ਦਾ। ਕਹਿ ਸਕਦੇ ਸੀ ਮਹਾਰਾਜ ਚੱਲ ਕੋਈ ਗੱਲ ਨਹੀਂ ਵੀ ਕੁੜੀ ਨੇ ਸਾਡੇ ਕੋਲ ਰਹਿਣਾ ਨਾ ਕਿ ਚੰਦੂ ਨੇ, ਪਰ ਸੰਗਤ ਦੇ ਬਚਨ। ਫਿਰ ਨਾਲੇ ਦੂਜਾ ਵੱਡਾ ਕਾਰਨ ਹੋਇਆ ਵੀ ਗੁਰੂ ਨਾਨਕ ਸਾਹਿਬ ਦੀ ਜਦੋਂ ਨਿੰਦਾ ਕਰ ਦੇਵੇ ਕੋਈ, ਉਹ ਸਾਡਾ ਕੀ ਲੱਗਦਾ। ਜਿਵੇਂ ਅੱਜ ਦੇ ਲੋਕ ਛੇਵੇਂ ਪਾਤਸ਼ਾਹ ਬਾਰੇ ਬੋਲੀ ਜਾਂਦੇ, ਦਸਵੇਂ ਪਾਤਸ਼ਾਹ ਬਾਰੇ, ਵੀ ਇਹਨਾਂ ਨੇ ਇੰਨੀਆਂ ਸ਼ਾਦੀਆਂ ਕੀਤੀਆਂ, ਆਹ ਕੀਤਾ, ਜਿਹੜਾ ਇੱਕ ਗੱਲ ਇਹ ਬੋਲ ਦੇਵੇ ਤੁਹਾਨੂੰ, ਮੁੜ ਜ਼ਿੰਦਗੀ 'ਚ ਨਾ ਬੁਲਾਓ ਉਹਨੂੰ ਕਦੇ ਵੀ। ਉਹਨੂੰ ਕਹੋ ਵੀ ਸਾਡਾ ਤੇਰੇ ਨਾਲ ਬਿਲਕੁਲ ਬਾਈਕਾਟ, ਨਾ ਤੂੰ ਸਾਡਾ ਭਰਾ ਅਤੇ ਨਾ ਹੀ ਤੈਨੂੰ ਬੁਲਾਈਏ। ਜਿਹੜਾ ਸਾਡੇ ਗੁਰੂ ਸਾਹਿਬ ਬਾਰੇ ਕੁਛ ਵੀ ਬੋਲ ਦੇਵੇ ਉਹਨੂੰ ਕਹੋ ਤੂੰ ਸਾਡਾ ਕੁਛ ਨਹੀਂ ਲੱਗਦਾ। ਜਿਹੜਾ ਗੁਰੂ ਸਾਹਿਬ ਦੀ ਬਾਣੀ ਬਾਰੇ ਕੁਛ ਬੋਲ ਦੇਵੇ, ਇੰਨਾ ਵੱਡਾ ਪ੍ਰਮਾਣ ਰਾਮ ਰਾਏ ਜੀ ਦਾ ਇੱਕੋ ਪੰਗਤੀ ਕਹੀ ਸੀ ਮਹਾਰਾਜ ਨੇ ਕਿ ਜਿੱਧਰ ਨੂੰ ਮੂੰਹ ਆ ਉੱਧਰ ਨੂੰ ਤੁਰ ਜਾ। ਫਿਰ ਜਦੋਂ ਸਤਿਗੁਰੂ ਨੇ ਆਪਣੇ ਪੁੱਤਰ ਨੂੰ ਤਿਆਗ ਸਕਦੇ ਨੇ, ਜਦੋਂ ਕੋਈ ਐਸੇ ਬੋਲਣ ਵਾਲੇ ਨੂੰ ਸਤਿਗੁਰੂ ਤਿਆਗ ਸਕਦੇ ਨੇ, ਤਾਂ ਫਿਰ ਆਮ ਬੰਦਾ ਕੀ ਲੱਗਦਾ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੀ ਵਿਚਾਰ ਕਰਨ ਹਿਤ ਆਪਾਂ ਇਕੱਤਰ ਹੋਏ ਹਾਂ। ਸ਼ਹੀਦੀ ਮਸਤਕ 'ਤੇ ਬਹੁਤ ਭਾਗਾਂ ਨਾਲ ਲਿਖੀ ਹੋਵੇ ਤਾਂ ਮਿਲਦੀ ਆ। ਸ਼ਹੀਦੀ ਕੋਈ ਛੋਟੀ ਮੋਟੀ ਚੀਜ਼ ਨਹੀਂ, ਕਿਉਂਕਿ ਸ਼ਹੀਦ ਦਾ ਰੁਤਬਾ ਆਪਣੇ 'ਚ ਬਹੁਤ ਵੱਡਾ ਮੰਨਿਆ ਜਾਂਦਾ। ਇਸ ਕਰਕੇ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦੇ 25 ਪਾਠ ਰੋਜ਼ ਕਰਦੇ ਸੀ, ਭਾਈ ਦਿਆਲਾ ਜੀ ਸ਼੍ਰੀ ਸੁਖਮਨੀ ਸਾਹਿਬ ਦੇ 21-21 ਪਾਠ ਰੋਜ਼ ਕਰਦੇ ਸੀ, ਅਤੇ ਭਾਈ ਸਤੀ ਰਾਮ ਜੀ ਸਤਨਾਮ ਵਾਹਿਗੁਰੂ ਦਾ ਅਭਿਆਸ ਇੰਨਾ ਜ਼ਿਆਦਾ ਕਰਦੇ ਸੀ। ਇਹ ਭਾਗਾਂ ਦੇ ਨਾਲ ਚੀਜ਼ ਪ੍ਰਾਪਤ ਹੁੰਦੀ ਹੈ। ਇਸ ਕਰਕੇ ਜਿਹੜਾ ਇਹ ਰੁਤਬਾ ਮਿਲਣਾ, ਕਿਉਂਕਿ ਬ੍ਰਹਮ ਗਿਆਨ ਪ੍ਰਾਪਤ ਕਰਨਾ ਬਹੁਤ ਔਖਾ, ਪਰ ਸ਼ਹੀਦ ਹੁੰਦਿਆਂ ਸਾਰੀ ਬ੍ਰਹਮ ਗਿਆਨ ਮਿਲ ਜਾਣਾ ਇਹ ਇੱਕ ਬੜੀ ਵੱਡੀ ਬਖਸ਼ਿਸ਼ ਹੈ। ਪਰ ਜੇ ਪਹਿਲਾਂ ਕਮਾਈ ਕੀਤੀ ਹੋਵੇ, ਕਮਾਈ ਕਰਨ ਵਾਲਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਇਸ ਕਰਕੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਅੰਮ੍ਰਿਤ ਛਕਣਾ, ਰਹਿਤ ਰੱਖਣੀ, ਫਿਰ ਜਪਜੀ ਸਾਹਿਬ ਦੇ ਪਾਠ ਕਰਨੇ, ਮੂਲ ਮੰਤਰ ਦਾ ਅਭਿਆਸ ਕਰਨਾ, ਗੁਰਮੰਤਰ ਦਾ ਅਭਿਆਸ ਕਰਨਾ। ਇਸ ਤਰ੍ਹਾਂ ਟਕਸਾਲ ਦੇ ਜਿੰਨੇ ਮੁਖੀ ਮਹਾਂਪੁਰਸ਼ ਹੋਏ ਨੇ ਸਾਰਿਆਂ ਨੇ ਸ਼ੁਰੂ ਤੋਂ ਲੈ ਕੇ 101 ਜਪਜੀ ਸਾਹਿਬ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ, ਬਾਬਾ ਬਿਸ਼ਨ ਸਿੰਘ ਮਰਾਲੇ ਵਾਲੇ, ਸਾਡੇ ਵੱਡੇ ਮੁਖੀ ਬਾਬਾ ਦੀਪ ਸਿੰਘ ਜੀ 110 ਪਾਠ ਜਪਜੀ ਸਾਹਿਬ ਦੇ, 5 ਗ੍ਰੰਥੀ ਦਾ ਨਿਤਨੇਮ, 7 ਬਾਣੀਆਂ ਰੋਜ਼ ਕਰਨ ਵਾਲੇ, ਫਿਰ ਇੰਨੀ ਸ਼ਕਤੀ ਕਿ ਸੀਸ ਤਲੀ 'ਤੇ ਰੱਖ ਕੇ ਜੰਗ ਕਰ ਸਕਦੇ ਨੇ। ਅਤੇ ਜੇ ਗੁਰਬਾਣੀ ਦਾ ਆਧਾਰ ਨਾ ਹੋਵੇ ਅੰਦਰ, ਫਿਰ ਤਾਂ ਬੰਦਾ ਖੂਨ ਦੇ ਦੋ ਤੁਪਕੇ ਦੇਖ ਕੇ ਹੀ ਡਰ ਜਾਂਦਾ। ਇਸ ਕਰਕੇ ਜਦੋਂ ਸ਼ਹੀਦੀ ਦੀਆਂ ਗੱਲਾਂ ਕਰਨੀਆਂ, ਵੱਡੀਆਂ ਗੱਲਾਂ ਕਰਨੀਆਂ, ਪਤਾ ਕਿੱਥੇ ਲੱਗਦਾ, ਮੈਦਾਨ ਜੰਗ ਦੇ ਵਿੱਚ। ਮਹਾਰਾਜ ਨੇ, ਸੋ ਉਸ ਵਕਤ ਬਾਬਾ ਦੀਪ ਸਿੰਘ ਨੇ ਖੰਡੇ ਨਾਲ ਲਕੀਰ ਖਿੱਚ ਦਿੱਤੀ, ਆਓ ਜਿਹਨੇ ਆਉਣਾ, ਜਿਹਨੇ ਸ਼ਹੀਦੀ ਪਾਉਣੀ ਉਹੀ ਆਇਓ, ਬਾਕੀ ਪਿੱਛੇ ਰਹਿ ਜਾਓ ਜਿਹਨੂੰ ਪਰਿਵਾਰਾਂ ਦਾ ਮੋਹ ਹੈ। ਉਸ ਵਕਤ ਸਾਰੇ ਹੀ ਉਹ ਲਾਈਨ ਟੱਪੇ ਆਏ। ਮੈਂ ਇੱਕ ਮੈਨੂੰ ਯਾਦ ਆਈ, ਸਾਡੇ ਹਰਮਨ ਪਿਆਰੇ, ਸੋ ਸਾਡੇ ਪੰਥ ਦੇ ਵਿੱਚ 21ਵੀਂ ਸਦੀ ਦੇ ਮਹਾਨ ਗੁਰਸਿੱਖ ਜੀ ਨਾਲ ਲਿਖਿਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਨਾਰੰਗਵਾਲ ਦੀ ਗੱਲ ਆ, 1974 'ਚ ਦਸੰਬਰ ਦੇ ਮਹੀਨੇ ਦੀ ਗੱਲ ਆ, ਜਾਂ ਜਥਾ ਉੱਥੇ ਠਹਿਰਿਆ ਹੋਇਆ ਸੀ ਜਦੋਂ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਥਾ ਕਰ ਰਹੇ ਸੀ। ਅਸੀਂ ਪੋਥੀਆਂ ਪ੍ਰਕਾਸ਼ ਕਰਕੇ ਅੱਗੇ ਬੈਠੇ। ਉਸ ਵਕਤ ਮਹਾਂਪੁਰਸ਼ਾਂ ਨੇ ਕਥਾ ਕਰਦਿਆਂ ਕਿਹਾ, ਆ ਗਏ ਹੋ ਜੀ ਆਇਆਂ ਨੂੰ। ਮੈਂ ਖੱਬਾ ਸੱਜਾ ਦੇਖਿਆ, ਮੈਂ ਕੌਣ ਆ ਗਿਆ ਜਿਹਨੂੰ ਜੀ ਆਇਆ ਕਥਾ ਕਰਦਿਆਂ ਕਿਹਾ, ਫਿਰ ਨਾ ਪਤਾ ਲੱਗਿਆ। ਫਿਰ ਜਦੋਂ ਉੱਠ ਕੇ ਖੜ੍ਹੇ ਹੋਏ ਅਰਦਾਸ ਕਰਕੇ, ਕਹਿੰਦੇ ਧੰਨ ਭਾਗ, ਬਹਿ ਜਾ ਭਾਈ ਸਾਜਾ। ਉਸ ਵਕਤ ਮੈਂ ਦੇਖਿਆ ਮਹਾਂਪੁਰਸ਼ਾਂ ਵੱਲ, ਅੱਜ ਉਹਨਾਂ ਦੀ ਇੱਕ ਪੁਰਾਣੀ ਤਸਵੀਰ ਦੇਖੀ ਮੈਂ ਮਹਾਂਪੁਰਸ਼ਾਂ ਦੀ। ਸੋ ਉਦੋਂ ਚੋਲਾ ਮਹਾਂਪੁਰਸ਼ ਬਹੁਤਾ ਲੰਬਾ ਨਹੀਂ ਸੀ ਪਾਇਆ ਕਰਦੇ, ਬਿਲਕੁਲ ਸਾਦਾ ਜਿਹਾ, ਗਰੀਬੜਾ ਜਿਹਾ ਸੁਭਾਅ ਰੱਖਦੇ ਹੁੰਦੇ ਸੀ। ਅਤੇ ਉਸ ਵਕਤ ਜਦੋਂ ਬਾਅਦ ਦੇ ਵਿੱਚ ਸੁਖਾਸਨ ਹੋ ਕੇ ਸਰੂਪ ਅੰਦਰ ਲੈ ਗਏ, ਕਹਿੰਦੇ ਧੰਨ ਭਾਗ ਤੂੰ ਆ ਗਿਆ, ਕਹਿੰਦੇ ਤੂੰ ਪਿੰਡ ਵੀ ਚਲੇ ਜਾਂਦਾ ਭਾਈ, ਫਿਰ ਆ ਜਾਂਦਾ, ਅਸੀਂ ਚਾਹੁੰਦੇ ਹਾਂ ਤੂੰ ਹੁਣ ਪੱਕਾ ਹੀ ਆ ਜਾਵੇਂ। ਉਦੋਂ ਬਾਬਾ ਦੀਪ ਸਿੰਘ ਮਹਾਂਪੁਰਸ਼ਾਂ ਨੇ ਆਪਣੇ ਤੀਰ ਨਾਲ ਲਕੀਰ ਖਿੱਚਤੀ ਦਰੀਆਂ ਦੇ ਉੱਤੇ ਹੀ, ਕਹਿੰਦੇ ਭਾਈ ਜਰਨੈਲ ਸਿੰਘ ਜਾਂ ਤਾਂ ਇੱਧਰ ਆ ਜਾਂ ਫਿਰ ਉੱਧਰ ਰਹਿ। ਉਹ ਸੀਨ ਉਦੋਂ ਦੁਬਾਰਾ ਦੇਖਣ ਨੂੰ ਮਿਲਿਆ, ਮਹਾਂਪੁਰਸ਼ਾਂ ਦਾ ਸੋਹਣਾ ਲੰਬਾ ਕੱਦ, ਔਰ ਉਸ ਵਕਤ ਆਪਣਾ ਸੋਹਣਾ ਚਰਨ ਅੱਗੇ ਰੱਖ ਦਿੱਤਾ, ਕਹਿੰਦੇ ਮੈਂ ਤਾਂ ਇੱਧਰ ਹੀ ਆਊਂਗਾ ਤੁਹਾਡੇ ਵੱਲ ਨਹੀਂ। ਫਿਰ ਸਿੰਘਾਂ ਨੇ ਜਕਾਰੇ ਛੱਡੇ, ਕਹਿੰਦੇ ਜਿਹੜੇ ਵਾਰ ਵਾਰ ਪਿੰਡ ਚਲੇ ਜਾਣਾ ਸਾਡਾ ਵੀ ਨਹੀਂ ਜੀ ਲੱਗਦਾ। ਉਸ ਵਕਤ ਮੇਰੇ ਮਨ 'ਚ ਆਈ, ਮੈਂ ਕਿਹਾ ਇਹ ਸਾਦਾ ਜਿਹਾ ਸਿੰਘ ਹੈ, ਇਹਦੀ ਬੜੀ ਉਪਮਾ ਕਰਦੇ ਆ। ਫਿਰ ਭਾਈ ਰਾਮ ਸਿੰਘ ਜਥੇਦਾਰ ਸੁਲਤਾਨਪੁਰੀ ਕਹਿਣ ਲੱਗੇ, ਇਹੀ ਸਿੰਘ ਹੈ ਜਿਹੜਾ 101 ਜਪਜੀ ਸਾਹਿਬ ਰੋਜ਼ ਕਰਦਾ। ਉਦੋਂ ਤੋਂ ਫਿਰ ਸਾਡਾ ਬਹੁਤ ਜ਼ਿਆਦਾ ਪਿਆਰ ਬਣ ਗਿਆ। ਮਹਾਂਪੁਰਸ਼ ਤਾਂ ਜਨਨੀ ਜਨਾ ਤਾਂ ਭਗਤ ਜਨ, ਇਹ ਵੀ ਗੁਣ ਹੈ, ਕਹਿ ਦਾਤਾ ਕਹਿ ਸੂਰ, ਤਿੰਨੇ ਗੁਣ ਮਹਾਂਪੁਰਸ਼ਾਂ ਵਿੱਚ ਸੰਪੰਨ। ਭਗਤੀ ਵੀ ਰੱਜ ਕੇ ਕੀਤੀ, ਔਰ ਮਹਾਂਪੁਰਸ਼ਾਂ ਨੇ ਸੂਰਮਾ ਪੁਣਾ ਵੀ ਰੱਜ ਕੇ ਦਿਖਾਇਆ, ਔਰ ਦਾਤਾ ਐਡਾ ਕਿ ਜੇ ਸਿੰਘ ਮੰਗੇ ਮਹਾਰਾਜ ਜੀ ਆਹ ਇਹ ਚੀਜ਼ ਲੈਣੀ, ਸਾਰੀ ਜੇ ਵੀ ਮੂਹਰੇ ਪਲਟ ਦੇਣੀ, ਲੈ ਬਈ ਜਿੰਨੇ ਮਰਜ਼ੀ ਪੈਸੇ ਚੱਕ ਲਾ। ਸੋ ਇਸ ਤਰ੍ਹਾਂ ਗਰੀਬਾਂ ਨੂੰ ਬਹੁਤ ਦਾਨ ਦੇਣਾ, ਕੋਈ ਵੀ ਆ ਗਿਆ ਦਾਨ ਦੇਣਾ, ਉਹਨਾਂ ਮਹਾਂਪੁਰਸ਼ਾਂ ਦੇ ਬਚਨ ਮੈਂ ਤਾਂ ਸੁਣਾਇਆ। ਇਸ ਤਰ੍ਹਾਂ ਜੋ ਸ਼ੁਰੂ ਤੋਂ ਲੈ ਕੇ ਸਾਰੇ ਮਹਾਂਪੁਰਸ਼ਾਂ ਨੇ ਇੰਨਾ ਪਾਠ ਕੀਤਾ, ਅਤੇ 151 ਪਾਠ ਮਹਾਂਪੁਰਸ਼ਾਂ ਨੇ ਆਪਣੀ ਜ਼ਿੰਦਗੀ ਜਦੋਂ ਕੀਤੇ ਆ। ਤੀਸਰੀ ਕਲਾਸ ਵਿੱਚ ਪੜ੍ਹਦਿਆਂ ਹੋਇਆਂ ਪਿਤਾ ਜੀ ਨੇ ਇੱਕ ਦਿਨ ਆ ਕੇ ਕਿਹਾ ਸੀ, ਬਈ ਲੰਮਾ ਪਏ ਰਹਿੰਦੇ ਆ ਚੰਗੀ ਸਿਆਂ, ਪੰਜ ਪਾਠ ਜਪਜੀ ਸਾਹਿਬ ਦੇ ਕਰ ਲਿਆ ਕਰ। ਮਹਾਂਪੁਰਸ਼ਾਂ ਨੇ ਆਪ ਦੱਸਿਆ, ਕਹਿੰਦੇ ਉਸ ਦਿਨ ਤੋਂ ਮੈਂ ਪੰਜ ਪਾਠ ਤੀਸਰੀ ਕਲਾਸ ਤੋਂ ਸ਼ੁਰੂ ਕੀਤੇ, ਵੱਡਾ ਹੋਣ ਤੱਕ ਮੈਂ 151 ਜਪਜੀ ਸਾਹਿਬ, ਇੱਕ ਸਹਿਜ ਪਾਠ ਮਹੀਨੇ ਦਾ, ਪੰਜ ਗ੍ਰੰਥੀ, ਪੰਜ ਬਾਣੀਆਂ ਅਤੇ ਰਹਿ ਰਾਸ ਅਤੇ ਕੀਰਤਨ ਸੋਹਿਲਾ, ਕਹਿੰਦੇ 22 ਘੰਟੇ ਦਾ ਨਿਤਨੇਮ ਸੀ ਮੇਰਾ ਰੋਜ਼ ਦਾ, 2 ਘੰਟੇ ਸੌਣਾ ਰਾਤ ਨੂੰ 11 ਤੋਂ 1 ਵਜੇ ਤੱਕ, ਅਤੇ 22 ਘੰਟੇ ਖੇਤਾਂ 'ਚ ਕੰਮ ਕਰਨਾ। ਤੋ ਇਸ ਕਰਕੇ ਮੈਂ ਬੇਨਤੀ ਕੀਤੀ, ਮੈਂ ਸੋ ਉਸ ਵਕਤ ਬੇਨਤੀ ਕਰਤੀ, ਮੈਂ ਕਿਹਾ ਜੀ ਤੁਸੀਂ ਇਹ ਦੱਸੋ 22 ਘੰਟੇ ਕੰਮ ਇਨਸਾਨ ਕਰ ਨਹੀਂ ਸਕਦਾ, ਇੰਨਾ ਸਰੀਰ ਤਾਕਤਵਰ। ਕਹਿੰਦੇ ਕੰਮ ਕਰਾਉਣ ਵਾਲੇ ਵੀ ਆ ਜਾਂਦੇ ਹੁੰਦੇ ਆ ਫਿਰ, ਕਹਿੰਦੇ ਉਹ ਵੀ ਨਾਲ ਕੰਮ ਕਰਾ ਦਿੰਦੇ ਸੀਗੇ। ਮੈਂ ਜੀ ਉਹ ਕੌਣ? ਕਹਿੰਦੇ ਸ਼ਹੀਦੀ ਫੌਜਾਂ। ਇਸ ਕਰਕੇ ਜਦ ਇੰਨਾ ਨਿਤਨੇਮ ਕੀਤਾ, ਇੰਨੀ ਕਿਰਪਾ ਹੋ ਕੇ ਉਸ ਰੁਤਬੇ ਉੱਤੇ ਜਾਣ ਲਈ ਨਾਲ ਫਿਰ ਕਿਰਪਾ ਦੀ ਲੋੜ ਹੁੰਦੀ ਆ ਅਸਲ ਵਿੱਚ, ਜਦੋਂ ਕਿਰਪਾ ਹੁੰਦੀ ਆ। ਸੋ ਉਦੋਂ ਦਾਸ ਦੀ ਡਿਊਟੀ, ਸੋ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸਹਾਇਕ ਰਾਗੀ ਵਜੋਂ ਸੀ ਭਾਈ ਗੁਰਸ਼ਰਨ ਸਿੰਘ ਦੇ ਨਾਲ, ਭਾਈ ਮੁਖਤਿਆਰ ਸਿੰਘ ਮੁਖੀ ਹੁੰਦੇ ਸੀ, ਉਹ ਅੱਜ ਕੱਲ੍ਹ ਕੈਲੀਫੋਰਨੀਆ ਵੱਲ ਨੇ। ਸਵੇਰੇ 4 ਜੂਨ ਨੂੰ ਜਦ ਉਹਨਾਂ ਨੇ ਪਹਿਲਾ ਸ਼ਬਦ ਪੜ੍ਹਿਆ ਭਾਈ ਗੁਰਸ਼ਰਨ ਸੋਹਣਾ ਨੇ, ਫਿਰ ਉਹਨਾਂ ਨੇ ਆਸਾ ਮਹੱਲਾ ਚੌਥਾ ਛੰਤ ਘਰ ਚੌਥਾ ਹਰ ਅੰਮ੍ਰਿਤ ਭਿੰਨੇ ਲੋਇਣਾ ਪੜ੍ਹਿਆ ਸਾਰਾ ਛੰਤ, ਹੁਣ ਮੇਰੀ ਵਾਰੀ ਸਹਾਇਕ ਰਾਗੀ ਦੀ। ਮੈਂ ਕਿਹਾ ਇੱਕ ਬਸ, ਓਅੰਕਾਰ ਨਹੀਂ ਕਹਿ ਹੋਇਆ, 25-30 ਬੰਬ ਸਿੱਧੇ ਹੀ ਅਕਾਲ ਤਖਤ ਸਾਹਿਬ ਦੇ ਉੱਤੇ ਵੱਜੇ ਆ ਕੇ ਗੁੰਬਜ 'ਤੇ, ਇੰਨੀ ਧਮਾਕੇਦਾਰ ਆਵਾਜ਼ ਹੋਈ ਕਿ ਉਸ ਵਕਤ ਅਸੀਂ ਉੱਠ ਕੇ ਛੇਤੀ ਨਾਲ ਅੰਦਰ ਆ ਗਏ। ਜਦ ਸਵੇਰ ਦੇ 9 ਵੱਜ ਗਏ, ਮਹਾਂਪੁਰਸ਼ਾਂ ਦੀ ਇੱਕ ਚੀਜ਼ ਮੈਨੂੰ ਯਾਦ ਆਈ, ਕਹਿੰਦੇ ਰਾਗੀ ਸਿਆਂ ਆਸਾ ਦੀ ਵਾਰ ਨਹੀਂ ਲਾਈ ਅੱਜ, ਅਸੀਂ ਕਿਹਾ ਜੀ ਬਾਹਰ ਤਾਂ ਫਿਰ ਇਹ ਚੱਲ ਪਿਆ ਕੰਮ, ਫਿਰ ਅਸੀਂ ਅੰਦਰ ਬਹਿ ਗਏ। ਕਹਿੰਦੇ ਉਹ ਦਸਵੇਂ ਪਾਤਸ਼ਾਹ ਨੇ ਸਰਸਾ ਨਦੀ ਪਾਰ ਕਰਕੇ ਪੋਹ ਮਾਘ ਦੇ ਦਿਨਾਂ 'ਚ ਪਿੱਛੇ 10 ਲੱਖ ਤੁਰਕ ਚੜ੍ਹਿਆ ਆਉਂਦਾ ਸੀ, ਆਸਾ ਦੀ ਵਾਰ ਲਾਈ, ਤੁਸੀਂ ਉਈ ਛੱਡੀ ਜਾਂਦੇ ਹੋ। ਫਿਰ ਸਾਨੂੰ ਹੁਕਮ ਹੋਇਆ ਆਸਾ ਦੀ ਵਾਰ ਦਾ, ਕਹਿੰਦੇ ਜਦ ਤੱਕ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ, ਤੁਸੀਂ ਆਸਾ ਦੀ ਵਾਰ ਲਾਉਣੀ ਹੈ, ਤੁਸੀਂ ਸੋਦਰ ਲਾਉਣਾ ਅਤੇ ਥੱਲੇ ਮੇਰੇ ਕੋਲ ਬਹਿ ਜਾ ਕਰਵਾ ਕੇ, ਬਸ ਤੁਸੀਂ ਇਹ ਰੂਟੀਨ ਨਹੀਂ ਤੋੜਨੀ, ਜਦੋਂ ਪ੍ਰਕਾਸ਼ ਨਾ ਹੋਊਗਾ ਉਦੋਂ ਦੇਖਾਂਗੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ 4 ਨੂੰ ਸਵੇਰੇ ਆਸਾ ਦੀ ਵਾਰ, ਸ਼ਾਮ ਨੂੰ ਸੋਦਰ, 5 ਨੂੰ ਫਿਰ ਆਸਾ ਦੀ ਵਾਰ, ਸ਼ਾਮ ਨੂੰ ਫਿਰ ਸੋਦਰ, ਫਿਰ 6 ਨੂੰ ਸਵੇਰੇ ਪ੍ਰਕਾਸ਼ ਨਹੀਂ ਹੋਇਆ। ਬਹੁਤ ਘਮਸਾਨ ਹੋਇਆ ਉਦੋਂ, ਅਤੇ ਉਸ ਵਕਤ ਫਿਰ ਮੈਨੂੰ ਕਹਿਣ ਲੱਗੇ ਤੂੰ ਨਾ ਡਰੀ, ਤੇਰੀ ਉਮਰ ਬਹੁਤ ਲੰਬੀ ਆ, ਤੂੰ ਮੈਥੋਂ ਬਾਅਦ ਪ੍ਰਚਾਰ ਕਰਨਾ ਸਿੱਖੀ ਦਾ। ਉਹ ਮੈਂ ਆਖਿਆ, ਮੈਂ ਕਿਹਾ ਮੈਂ ਤਾਂ ਸਹਿ ਕਰਾਗੀ, ਮੈਂ ਤਾਂ ਕਦੇ ਕਥਾ ਕੀਤੀ ਨਹੀਂ। ਕਹਿੰਦੇ ਨਹੀਂ ਮਹਾਰਾਜ, ਤੈਥੋਂ ਕਥਾ ਕਰਾ ਲੈਣਗੇ ਆਪੇ। ਆ ਉਹਨਾਂ ਦੀ ਬਖਸ਼ ਦਾ ਸਦਕਾ ਸਾਰੇ ਵਰਲਡ ਦੇ ਵਿੱਚ ਜਿੰਨੀਆਂ ਸੀੜੀਆਂ ਸੰਗਤ ਸੁਣਦੀ ਆ, ਮੈਂ ਕਈ ਦੇਸ਼ਾਂ 'ਚ ਹਲੇ ਤੱਕ ਗਿਆ ਨਹੀਂ, ਪਰ ਸੰਗਤ ਸੁਣ ਕੇ ਆਪੇ ਹੀ ਅੰਮ੍ਰਿਤ ਛਕੀ ਜਾਂਦੀ ਆ, ਆਪੇ ਹੀ ਨਸ਼ੇ ਛੱਡੀ ਜਾਂਦੇ ਨੇ, ਆਪੇ ਹੀ ਸਭ ਕਿਰਿਆ ਹੋ ਰਹੀ ਕਿ ਮਹਾਂਪੁਰਖਾਂ ਦੇ ਇੱਕ ਬਚਨ ਨਾਲ ਹੋ ਰਹੀ ਆ। ਇੱਕ ਸਾਧ ਬਚਨ ਅਟਲਾਧਾ, ਮੈਂ ਸਿਰਫ ਤੁਹਾਡੀ ਭਾਵਨਾ ਨੂੰ ਦੇਖ ਕੇ ਤੁਹਾਨੂੰ ਦੱਸਿਆ। 5 ਜੂਨ ਰਾਤ ਨੂੰ ਚਾਦਰ ਲੈ ਕੇ ਚਿੱਟੀ ਲੰਮੇ ਪਏ ਨੇ, ਜਦੋਂ ਬੜਾ ਧਮਾਕਾ ਜਿਹਾ ਹੁੰਦਾ ਚਾਦਰ ਲਾ ਕੇ ਪੁੱਛਦੇ ਆ, ਡਰਦਾ ਤਾਂ ਨਹੀਂ? ਮੈਂ ਨਹੀਂ ਡਰ ਤਾਂ ਨਹੀਂ ਲੱਗਦਾ, ਹੌਂਸਲਾ। ਕਹਿੰਦੇ ਗੁਰਮੁਖ ਸਿੰਘ ਹੁਣ ਪ੍ਰਸ਼ਾਦਾ ਲਿਆ ਭਾਈ ਸ਼ਕੀਏ। ਉਹ ਗੜਬਈ ਨੇ ਪ੍ਰਸ਼ਾਦਾ ਲਿਆਂਦਾ, ਦਾਲ ਬਿਨਾਂ ਤੜਕੇ ਤੋਂ ਛਕਦੇ ਹੁੰਦੇ ਸੀ ਆਪ ਜੀ, ਸਿਰਫ ਲੂਣ ਅਤੇ ਹਲਦੀ ਪਾ ਕੇ, ਅਤੇ 1 ਗਲਾਸ ਪਾਣੀ ਦਾ ਪ੍ਰਸ਼ਾਦੇ ਰੱਖੇ ਉਹਨਾਂ ਨੇ, 2-3 ਪ੍ਰਸ਼ਾਦੇ ਰੱਖੇ, ਪਹਿਲਾਂ 2 ਛਕ ਲਏ, 1 ਪ੍ਰਸ਼ਾਦਾ ਥਾਲੀ ਛੱਡਤਾ। ਕਹਿੰਦੇ ਗੁਰਮੁਖ ਸਿੰਘ ਤੇਰੇ ਕੋਲ ਹੋਰ ਕਿੰਨੇ ਪ੍ਰਸ਼ਾਦੇ? ਕਹਿੰਦੀ 2। ਕਹਿੰਦੇ ਆ ਠਾਕਰ ਸਾਹਿਬ ਨੂੰ ਦੇ ਦੇ। ਆਪਦੀ ਥਾਲੀ ਮੇਰੇ ਅੱਗੇ ਕਰਤੀ, ਪਾਣੀ ਵਾਲਾ ਗਲਾਸ ਦੇਤਾ, ਕਹਿੰਦੇ ਆ 2 ਪ੍ਰਸ਼ਾਦੇ ਵੀ ਇਹਨੂੰ ਰੱਖ ਦੇ। ਮੈਨੂੰ ਕਹਿੰਦੇ ਡਰੀ ਨਾ, ਪਟਿਆਲੇ ਤੇਰਾ ਘਰ ਬਣਨਾ, ਤੇਰੇ 3 ਬੱਚੇ ਹੋਣਗੇ, ਰੋਟੀ ਤੋਂ ਕਦੇ ਤੂੰ ਮਥਾਜ ਨਹੀਂ ਹੋਏਗਾ, 1 ਜਹਾਜ਼ ਚੜ੍ਹੇਗਾ 1 ਉਤਰੇਗਾ। ਇਹ ਉਹਨਾਂ ਦੇ ਬਚਨਾਂ ਨਾਲ ਹੀ ਮੈਂ ਜਹਾਜ਼ ਲੋਕਲ ਬੱਸ ਬਣਾਇਆ ਹੋਇਆ, ਇੱਥੋਂ ਉਤਰਦਾ ਉੱਥੇ ਚੜ੍ਹਦਾ, ਇੱਥੋਂ ਉਤਰਦਾ ਉੱਥੇ ਚੜ੍ਹਦਾ, ਉਹ ਉਹਨਾਂ ਦਾ ਬਚਨ ਹੀ ਆ ਬਸ। ਸੋ ਜਿਹੜੀ ਉਹਨਾਂ ਦੀ ਅਵਸਥਾ ਬਾਰੇ ਤੁਹਾਨੂੰ ਮੈਂ ਬੇਨਤੀ ਕਰਦਿਆਂ, 1975 'ਚ ਦਾ ਦਰਸ਼ਨ ਹੋਏ ਨੇ ਮਹਾਂਪੁਰਸ਼ਾਂ ਨੂੰ ਦਸਵੇਂ ਪਾਤਸ਼ਾਹ ਦੇ, ਮਾਤਾ ਸਾਹਿਬ ਕੌਰ ਜੀ ਦੇ, ਹਜ਼ੂਰ ਸਾਹਿਬ। ਉਦੋਂ ਅਸੀਂ 8 ਸਿੰਘ ਨਾਲ ਸੀਗੇ, 9ਵੇਂ ਮਹਾਂਪੁਰਸ਼। ਉਹਨਾਂ ਵਿੱਚ ਦਾਸ ਸੀ, ਭਾਈ ਦਲਬੀਰ ਸਿੰਘ ਅਭਿਆਸੀ ਸੀ, ਭਾਈ ਸਵਰਨ ਸਿੰਘ ਰੋਡੇ, ਭਾਈ ਜਸਵੀਰ ਸਿੰਘ ਰੋਡੇ, ਭਾਈ ਗੁਰਦੇਵ ਸਿੰਘ ਅਸਮਾਨ ਵਾਲਾ, ਭਾਈ ਮਹਿੰਦਰ ਸਿੰਘ ਠੱਕਰ ਸੰਧੂ, ਗੁਰਦਾਸਪੁਰ ਜ਼ਿਲ੍ਹੇ 'ਚ ਪਿੰਡ ਪੈਂਦਾ, ਭਾਈ ਤਰਸੇਮ ਸਿੰਘ ਵੀ ਠੱਕਰ ਸੰਧੂ ਦਾ ਸੀ, ਇੱਕ ਭਾਈ ਹੀਰਾ ਸਿੰਘ ਸਾਡੀ ਬੱਸ ਦਾ ਡਰਾਈਵਰ ਹੋਇਆ ਪਹਿਲਾਂ, ਹੁਣ ਉਹ ਕਥਾਵਾਚਕ ਵੀ ਹੈ। 40 ਦਿਨ ਅਸੀਂ ਮਹਾਂਪੁਰਖਾਂ ਦਾ ਬਚਨ ਮੰਨ ਕੇ ਸੰਤ ਕਰਤਾਰ ਸਿੰਘ ਜੀ ਖਾਲਸਾ ਦਾ 101 ਜਪਜੀ ਸਾਹਿਬ, ਸ੍ਰੀ ਹਜ਼ੂਰ ਸਾਹਿਬ ਤਖਤ ਸਾਹਿਬ 'ਤੇ ਕੀਤਾ ਪਾਠ। ਮਹਾਂਪੁਰਸ਼ ਕਹਿੰਦੇ ਮੈਂ 151 ਕਰੂੰ, ਤੁਸੀਂ 101 ਕਰ ਲਿਓ। ਔਰ ਉੱਥੇ ਇੰਨੇ ਕੌਤਕ ਵਰਤੇ, ਰੋਜ਼ ਕੋਈ ਨਾ ਕੋਈ ਨਵਾਂ ਹੀ ਕੌਤਕ ਹੁੰਦਾ ਸੀ, ਅਤੇ ਮੈਨੂੰ ਆ ਕੇ ਦੱਸ ਦੇਣਾ, ਬਾਹਲਿਆਂ ਨੂੰ ਨਹੀਂ ਸੀ ਦੱਸਦੇ ਹੁੰਦੇ, ਕਹਿੰਦੇ ਅੱਜ ਤਾਂ ਆਹ ਹੋ ਗਿਆ, ਅੱਜ ਐਂ ਹੋ ਗਿਆ। ਮੈਂ ਚਲੋ ਜੀ ਤੁਹਾਡੀ ਚੜ੍ਹਦੀ ਕਲਾ ਮਹਾਂਪੁਰਸ਼ੋ। ਉਦੋਂ ਤਾਂ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਅੱਗੇ ਜਥੇਦਾਰ ਬਣਨਾ, ਉਹ ਤਾਂ ਮਿੱਤਰ ਦੋਸਤ ਹੁੰਦੇ ਸੀ। ਫਿਰ ਜਦੋਂ ਮਾਤਾ ਸਾਹਿਬ ਕੌਰ ਦੇ ਅਸਥਾਨ 'ਤੇ ਰਾਤ ਨੂੰ ਗਏ, ਕਹਿੰਦੇ ਅੱਜ ਸਾਰੀ ਰਾਤ ਜਾਗਣਾ, ਰਸਤੇ 'ਚ ਦੱਸੀ ਗਏ, ਸ਼ਿਕਾਰ ਘਾਟ ਬੱਸ ਉਤਰੇ, ਅਸੀਂ ਤੁਰ ਕੇ ਪੈਦਲ ਗਏ। ਉਸ ਵਕਤ ਕਹਿਣ ਲੱਗੇ ਮਾਤਾ ਸਾਹਿਬ ਕੌਰ ਨਾ ਪ੍ਰਸ਼ਾਦੇ ਛਕਣ 'ਤੇ ਬਹੁਤ ਖੁਸ਼ ਹੁੰਦੇ ਆ। ਮੈਂ ਕਿਹਾ ਅੱਛਾ ਜੀ, ਜਵਾਰ ਬਾਜਰੇ ਦੀਆਂ ਰੋਟੀਆਂ ਸਾਡੇ ਮੂਹਰੇ, ਮੇਰੇ ਮੂਹਰੇ ਰੱਖੀ ਜਾਣ, ਆਪ ਅੱਧੀ ਛਕੀ, ਸਾਨੂੰ 2-2-3-3 ਛਕਾ ਤੇ ਮੋਟੇ ਮੋਟੇ। ਰਾਤ ਨੂੰ ਸਾਨੂੰ ਕਹਿੰਦੇ ਹੁਣ ਸਮਾਧੀ ਲਾ ਕੇ ਇੱਥੇ ਬਹਿ ਜਾਓ, ਸਾਰੀ ਰਾਤ ਜਾਗਣਾ। ਮੈਂ ਜੀ ਪ੍ਰਸ਼ਾਦੇ ਤਾਂ ਤੁਸੀਂ ਇੰਨੇ ਛਕਾ ਤੇ, ਹੁਣ ਜਾਗਾਂਗੇ ਕਿਵੇਂ ਅਸੀਂ? ਕਹਿੰਦੇ ਕੋਈ ਨਹੀਂ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਮੂਲ ਮੰਤਰ ਪੜ੍ਹੋ। ਰਾਤ ਨੂੰ ਸਾਡੀ 7 ਕੁ ਸਿੰਘਾਂ ਦੀ ਮਾਲਾ ਮੂਲਾ ਤਾਂ ਕਿੱਧਰੇ ਡਿੱਗ ਪਈ, ਤਾਂ ਅਸੀਂ ਤਾਂ ਸੌਂ ਗਏ ਕੰਧ ਦੇ ਨਾਲ ਲੱਗ ਕੇ, ਨੀਂਦ ਬਹੁਤ ਆ ਗਈ। ਐਸੀ ਸਾਡੇ 'ਤੇ ਮਾਇਆ ਪਾਈ, ਸਿਰਫ ਗੁਰਦੇਵ ਸਿੰਘ ਅਸਮਾਨ ਵਾਲਾ ਜਾਗਦਾ ਸੀ। ਫਿਰ ਉਸ ਵਕਤ ਰਾਤ ਨੂੰ 12 ਵਜੇ ਅੱਖਾਂ 'ਚੋਂ ਅੱਥਰੂ ਅਤੇ ਵਾਹਿਗੁਰੂ ਮੰਤਰ ਦਾ ਜਾਪ ਸੰਤ ਕਹਿੰਦੇ ਮੈਂ ਕਰਦਾ ਰਿਹਾ, ਅੱਖਾਂ 'ਚੋਂ ਪਾਣੀ ਜਾਵੇ ਜਾਰ ਜਾਰ, ਇੰਨਾ ਵਿਰਾਗ ਹੋ ਗਿਆ। ਕਹਿੰਦੇ ਫਿਰ ਇੱਕਦਮ ਪ੍ਰਕਾਸ਼ ਹੋਇਆ ਅਤੇ ਸਾਰਾ ਕੁਛ ਅਲੋਪ ਹੋ ਗਿਆ ਉੱਥੋਂ। ਕਹਿੰਦੇ ਵੱਡਾ ਸਾਰਾ ਜਿਵੇਂ ਸੱਚਖੰਡ ਮਹਿਲ ਬਣ ਜਾਂਦਾ ਉਹ ਬਣ ਗਿਆ। ਕਹਿੰਦੇ ਮਹਿਲ ਦੇ ਵਿੱਚੋਂ ਦਰਵਾਜ਼ੇ 'ਚੋਂ ਮਾਤਾ ਸਾਹਿਬ ਕੌਰ ਜੀ ਆਏ। ਕਹਿੰਦੇ ਆ ਕੇ ਮੈਨੂੰ ਗਲਵੱਕੜੀ 'ਚ ਲਿਆ। ਕਹਿੰਦੇ ਪੁੱਤਰ ਰੋਂਦਾ ਕਿਉਂ ਹੈ? ਕਹਿੰਦੇ ਜਲ ਗਲਵੱਕੜੀ 'ਚ ਲਿਆ ਨਾ ਮੈਨੂੰ, ਕਹਿੰਦੇ ਮੇਰਾ ਤਾਂ ਸਰੀਰ ਪਾਟਣ ਵਾਲਾ ਹੋ ਗਿਆ ਖੁਸ਼ੀ 'ਚ, ਇੰਨੀ ਬਖਸ਼ਿਸ਼ ਹੋਈ। ਕਹਿੰਦੇ ਅਤੇ ਮਾਤਾ ਜੀ ਦਾ ਚਿਹਰਾ ਵੱਡਾ ਸਾਰਾ, 6 ਫੁੱਟ ਕੱਦ ਆ ਮਾਤਾ ਜੀ ਦਾ, 6 ਫੁੱਟ ਦੇ 2 ਇੰਚ ਕੱਦ 10ਵੇਂ ਪਾਤਸ਼ਾਹ ਦਾ। ਉਸ ਵਕਤ ਕਹਿੰਦੇ ਮਾਤਾ ਜੀ ਕਹਿੰਦੇ ਪੁੱਤਰ ਰੋਂਦਾ ਕਿਉਂ ਆ? ਕਹਿੰਦੇ ਬਾਪੂ ਜੀ ਦਰਸ਼ਨ ਨਹੀਂ ਦਿੰਦੇ। ਮਾਤਾ ਜੀ ਕਹਿੰਦੇ ਮੈਂ ਹੁਣੇ ਬੇਨਤੀ ਕਰਦੀ ਹਾਂ। ਜਦੋਂ ਅੰਦਰ ਕਹਿੰਦੇ ਮੁੜ ਕੇ ਸੱਜੇ ਨੂੰ ਮੁੜੇ, ਵੱਡਾ ਸਾਰਾ ਪਲੰਘ ਸੀ ਸੋਨੇ ਦੇ ਪਾਵਿਆਂ ਵਾਲਾ। ਉਸ ਵਕਤ ਜਾ ਕਰਕੇ ਮਹਾਂਪੁਰਸ਼ ਕਹਿੰਦੇ ਮਾਤਾ ਜੀ ਹੱਥ ਜੋੜ ਕੇ ਖੜ੍ਹੇ, 10ਵੇਂ ਪਾਹ ਚਰਨ ਪਰੇ ਨੂੰ, ਸੀਸ ਇੱਧਰ ਨੂੰ, ਸੀਸ ਦੇ ਉੱਤੇ ਬਲਿਊ ਗ੍ਰੇ ਰੰਗ ਦੀ ਕਹਿੰਦੇ ਦਸਤਾਰ ਜਿਹੜੀ ਸਜਾਈ ਸੀ ਛੋਟੀ, ਨਾਲ ਇੱਧਰਲੇ ਪਾਸੇ ਧਨਖ, ਕਮਾਣ, ਤੀਰ ਸਾਰਾ ਕੁਛ ਪਿਆ ਸੀ। ਉਸ ਵਕਤ ਕਹਿੰਦੇ ਜੀ ਭਾਈ ਜਰਨੈਲ ਸਿੰਘ ਬੇਨਤੀ ਕਰਦੇ ਨੇ, 10ਵੇਂ ਪਾਤਸ਼ਾਹ ਦੀ ਆਵਾਜ਼ ਸੁਣੀ, ਕਹਿੰਦੇ ਮੈਨੂੰ ਕਹਿੰਦੇ ਕੀ ਕਹਿੰਦੇ ਨੇ। ਉਸ ਵਕਤ ਵਾਪਸ ਆਏ ਜਦੋਂ, ਮਾਤਾ ਜੀ ਕਹਿਣ ਲੱਗੇ ਭਾਈ ਜਰਨੈਲ ਸਿੰਘ ਕੀ ਮੰਗਦਾ? ਕਹਿੰਦੇ ਜੀ ਅਵਿਨਾਸ਼ੀ ਦਰਸ਼ਨਾਂ ਦੀ ਦਾਤ ਬਖਸ਼ੋ। ਮੈਂ ਉਹ ਪਹਿਲੀ ਵਾਰ ਸੁਣੇ ਸੀ, ਸੂਰੋ ਪੱਡੇ ਪਿੰਡ ਪੈਂਦਾ ਮਹਿਤੇ ਕੋਲ, ਉੱਥੇ ਕੋਤਰੀ ਹੁੰਦੀ ਸੀ, ਉਦੋਂ ਮੈਨੂੰ ਸੁਣਾਏ ਬਚਨ, ਸੰਤ ਕਰਤਾਰ ਸਿੰਘ ਜੀ ਖਾਲਸਾ ਵੇਲੇ ਦੀ ਗੱਲ ਹੈ। ਕਹਿੰਦੇ ਅਵਿਨਾਸ਼ੀ ਦਰਸ਼ਨਾਂ ਦਾ ਮਤਲਬ ਹੁੰਦਾ ਜਰਰੇ ਜਰਰੇ 'ਚ ਪ੍ਰਕਾਸ਼ ਦਿਖਣਾ। ਕਹਿੰਦੇ ਜਿਹੜੀ ਅਵਸਥਾ ਭਾਈ ਨੰਦ ਲਾਲ ਦੀ ਸੀ, ਜਿਹੜੀ ਅਵਸਥਾ ਭਾਈ ਘਨੱਈਆ ਦੀ ਸੀ, ਉਹ ਅਵਸਥਾ ਮੰਗੀ ਮੈਂ। ਉਹ ਗੱਲ ਮੁੱਕੀ ਜਦੋਂ ਆਪ ਜੀ ਨੂੰ ਦਸਤਾਰ ਮਿਲੀ, ਸਭ ਕੁਛ ਹੋ ਹਵਾ ਗਿਆ। 1980 'ਚ ਅਸੀਂ ਕਲੇਰਾਂ ਨੂੰ ਗਏ, ਕਲੇਰਾਂ ਵਾਲੇ ਮਹਾਂਪੁਰਸ਼ਾਂ ਕੋਲ ਭੋਰੇ ਦੇ ਦਰਸ਼ਨ ਕਰਾਏ, ਉਹਨਾਂ ਨੇ, ਬਾਬਾ ਹਰਭਜਨ ਸਿੰਘ ਜੀ ਹੁੰਦੇ ਸੀ ਉਦੋਂ। ਅਤੇ ਉਦੋਂ ਬਾਅਦ ਜਦੋਂ ਉੱਥੋਂ ਬੱਸ 'ਚ ਬੈਠ ਕੇ ਅਸੀਂ ਤੁਰ ਪਏ ਵਾਪਸ ਕੋਟੀ ਸਿੱਖਾਂ ਵੱਲ ਨੂੰ, ਵਿੱਚੋਂ ਇੱਕ ਸੜਕ ਜਾਂਦੀ ਸੀ, ਮੂਹਰਲੇ ਪਾਸੇ ਕੈਬਨ ਦੇ ਵਿੱਚ ਅਸੀਂ ਬੈਠੇ ਹਾਂ, ਮੈਂ, ਭਾਈ ਰਿਸ਼ਪਾਲ ਸਿੰਘ ਪੀਏ ਅਤੇ ਇੱਕ ਭਾਈ ਹੋਰ ਸਿੰਘ ਸੀ, ਭਾਈ ਦਾਰਾ ਸਿੰਘ ਡਰਾਈਵਰ ਗੱਡੀ ਚਲਾਉਂਦੇ ਸੀ। ਕਹਿੰਦੇ ਸਾਰੇ ਸਿੰਘ ਪਿੱਛੇ ਚਲੇ ਜਾਓ, ਅਸੀਂ ਕੋਈ ਬਚਨ ਕਰਨਾ। ਮੈਂ ਕਿਹਾ ਸ਼ਾਇਦ ਦਾਰਾ ਸਿੰਘ ਡਰਾਈਵਰ ਨਾਲ ਕਰਨਾ, ਮੈਂ ਵੀ ਉੱਠ ਖੜਿਆ ਹੋਇਆ। ਮੈਨੂੰ ਕਹਿੰਦੇ ਤੂੰ ਕਿੱਧਰ ਚੱਲਿਆ, ਤੇਰੇ ਨਾਲ ਤਾਂ ਬਚਨ ਕਰਨਾ। ਮੈਂ ਜੀ ਮੇਰੇ ਨਾਲ ਕੀ ਬਚਨ ਕਰਨਾ? ਕਹਿੰਦੇ ਕੋਈ ਨਹੀਂ ਬਹਿ ਜਾ ਮੇਰੇ ਕੋਲ। ਗਲਵੱਕੜੀ ਪਾ ਕੇ ਮੈਨੂੰ ਕੰਨ 'ਚ ਕਹਿੰਦੇ ਉਹ ਅਵਸਥਾ ਮਿਲ ਗਈ ਜਿਹੜੀ 10ਵੇਂ ਪਾਤਸ਼ਾਹ ਨੇ ਕਹੀ ਸੀ। ਮੈਂ ਹਜੇ ਬਹੁਤ ਖੁਸ਼ੀ ਦੀ ਗੱਲ ਹੈ, ਵਧਾਈਆਂ ਹੋਣ ਤੁਹਾਨੂੰ। ਕਹਿੰਦੇ ਹੁਣ ਰਾਤ ਨੂੰ ਜਦ ਮੈਂ ਸੌਂਦਾ ਨਾ, ਮੈਂ ਸਰੀਰ ਛੱਡ ਕੇ ਸੱਚਖੰਡ ਚਲਾ ਜਾਂਦਾ ਰਾਤ ਨੂੰ, ਅਤੇ ਤੁਸੀਂ ਮੈਨੂੰ ਜਗਾਉਂਦੇ ਨਹੀਂ, ਹਿਲਾਉਂਦੇ ਨਹੀਂ। ਕਈ ਵਾਰ ਮੈਨੂੰ ਪਏ 10 ਵੱਜ ਜਾਂਦੇ ਆ, 12 ਵੱਜ ਜਾਂਦੇ ਆ, ਮੈਨੂੰ ਮਾੜਾ ਜਿਹਾ ਹਿਲਾ ਦਿਆ ਕਰੋ। ਮੈਂ ਆਖਿਆ ਜੀ ਸਾਨੂੰ ਹੁਣ ਕੀ ਪਤਾ ਏਡੀ ਵੱਡੀ ਅਵਸਥਾ। ਮੈਂ ਤਾਂ ਸੋਚਿਆ ਸ਼ਾਇਦ ਵੀ ਸੰਤ ਰਾਤ 2 ਵਜੇ ਬਰਾਜੇ ਆ, ਵੀ ਥੱਕੇ ਹੋਏ ਆ, ਹੋਰ ਆ। ਕਹਿੰਦੇ ਨਹੀਂ, ਅਵਸਥਾ ਹੀ ਇੰਨੀ ਉੱਚੀ ਚਲੀ ਗਈ ਹੈ। ਕਹਿੰਦੇ ਮੈਨੂੰ ਹਰ ਥਾਂ ਦੇ ਉੱਤੇ ਪ੍ਰਕਾਸ਼ ਹੀ ਦਿਖਦਾ ਬਸ, ਵਾਹਿਗੁਰੂ ਦਾ। ਮੈਂ ਕਿਹਾ ਜਿਹੜਾ ਆਹ ਹੋ ਰਿਹਾ ਸਾਰਾ ਕੁਛ, ਕਹਿੰਦੇ ਇਹ ਡੰਡੇ ਵਾਲੇ ਦਾ ਹੁਕਮ ਹੈ ਬਾਪੂ ਦਾ, ਮੈਂ ਆਪਣੀ ਮਰਜ਼ੀ ਨਹੀਂ ਕਰ ਰਿਹਾ ਕੁਛ, ਮੈਨੂੰ ਜਿਹੜੀ ਉਹਨਾਂ ਨੇ ਬਚਨ ਕਹੇ। ਸੋ ਇਸ ਕਰਕੇ ਸਾਨੂੰ ਹੁਕਮ ਸੀ ਕੀਰਤਨ ਕਰਨ ਦਾ। ਸੋ ਅਖੀਰਲੇ ਸਮੇਂ 'ਤੇ ਮਹਾਂਪੁਰਸ਼ਾਂ ਨੇ ਸਾਨੂੰ ਇੱਕ ਬਚਨ ਕੀਤਾ, ਤੁਸੀਂ ਸੰਕਲਪ ਨਾ ਕਰਿਓ ਮੇਰੇ ਨਾਲ ਜਾਣ ਦਾ। ਉਸ ਵਕਤ ਸਾਨੂੰ ਥੱਲੇ ਹੀ ਛੱਡ ਦਿੱਤਾ, ਤਾਂ ਆ 35-40 ਸਿੰਘ ਨਾਲ, ਬਸ ਆਵਾਜ਼ ਸੁਣਦੀ ਸੀ ਰਾਜ ਕਰੇਗਾ ਖਾਲਸਾ ਪੰਥ ਕੀ ਜੀਤ ਕਰਦੇ ਹੋਏ ਸਾਰੇ ਬਾਹਰ ਨਿਕਲ ਗਏ। ਔਰ ਉਸ ਤੋਂ ਬਾਅਦ ਅਸੀਂ ਆਪਣੇ ਪਿਛਲੇ ਪਾਸੇ ਸਾਡੇ ਕੁਆਟਰ ਸੀ, ਸੋ ਜਿਵੇਂ ਮੁਲਾਜ਼ਮ ਰਹਿੰਦੇ ਹੁੰਦੇ ਨੇ ਉੱਥੇ ਆਏ। ਉਸ ਤੋਂ ਬਾਅਦ ਅਸੀਂ ਆਪਣੇ ਜੁੱਤੀ ਪਾਈ, ਜੋੜਾ ਪਾਇਆ। ਜਦੋਂ ਬਿਲਕੁਲ ਸਾਰਾ ਸਮਾਪਤ ਹੋ ਗਿਆ, ਸਾਨੂੰ ਇੱਕ ਹੁਕਮ ਸੀ ਵੀ ਤੁਸੀਂ ਬਾਹਰ ਚਲੇ ਜਾਣਾ। ਬਸ ਅਸੀਂ ਬਾਹਰ ਚਲੇ ਗਏ ਪਿਛਲੇ ਰਸਤੇ, ਔਰ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਅਸੀਂ ਬਿਲਕੁਲ, ਅਸੀਂ ਦੱਸਤਾ ਉਹਨਾਂ ਨੂੰ ਸਹੀ ਸਹੀ, ਵੈਸੇ ਤਾਂ ਭਾਈ ਇੱਥੇ ਕੀਰਤਨ ਕਰਨ ਵਾਲੇ ਰਾਗੀ ਹਾਂ। ਤਾਂ ਉਦੋਂ ਸ਼੍ਰੋਮਣੀ ਕਮੇਟੀ 'ਚ ਮਹਾਂਪੁਰਸ਼ਾਂ ਨੇ ਆਪ ਹੀ ਮੇਰਾ ਵਿਆਹ ਕੀਤਾ, ਆਪ ਹੀ ਮਹਾਂਪੁਰਸ਼ਾਂ ਨੇ ਸਾਨੂੰ ਨੌਕਰੀ 'ਤੇ ਲਵਾਇਆ। ਅਤੇ ਕਹਿੰਦੇ ਤੁਸੀਂ ਤਾਂ ਭਾਈ ਕੀਰਤਨ ਵਾਲੇ ਹੀ ਹੋ, ਤੁਸੀਂ ਤਾਂ ਕਥਾ ਹੀ ਕਰਨੀ ਆ, ਹੋਰ ਨਹੀਂ ਕੁਛ। ਅਤੇ ਇਸ ਤਰ੍ਹਾਂ ਸਾਨੂੰ ਹੁਕਮ ਹੈ ਸਾਧ ਸੰਗਤ ਜੀ ਮਹਾਂਪੁਰਸ਼ਾਂ ਵੱਲੋਂ ਪ੍ਰਚਾਰ ਕਰਨ ਦਾ। ਸੋ ਦਾਸ ਪ੍ਰਚਾਰ ਹੀ ਕਰਦਾ। ਇਸ ਤਰ੍ਹਾਂ ਮਹਾਂਪੁਰਸ਼ਾਂ ਦੇ ਜਿਹੜੇ ਬਚਨ ਹੋਏ, ਉਸ ਤੋਂ ਬਾਅਦ ਮਹਾਂਪੁਰਸ਼ਾਂ ਦੇ ਨਾਲ ਨਾਲ ਕਿਤਨੇ ਹੀ ਹੋਰ ਜਿਹੜੇ ਕੌਤਕ ਵਰਤੇ ਉਹਦੇ ਬਾਰੇ, ਕਿਉਂਕਿ ਇੱਕ ਹੁੰਦਾ ਅੱਖੀਂ ਦੇਖੀ ਕੋਈ ਚੀਜ਼, ਅੱਖਾਂ ਨਾਲ ਕੁਛ ਵੀ ਨਹੀਂ ਦੇਖਿਆ। ਅਸੀਂ ਤਾਂ ਸਿਰਫ ਵਿਰਾਗ ਹੀ ਇੰਨਾ ਸੀ ਸਾਡੇ ਮਨ 'ਚ ਕਿ ਪਤਾ ਨਹੀਂ ਕੀ ਬਣਿਆ ਕੀ ਬਣਿਆ। ਉਸ ਵਕਤ ਮਹਾਂਪੁਰਸ਼ਾਂ ਨੇ ਬਾਬਾ ਠਾਕੁਰ ਸੋਹਣਾ ਕੋਲ ਜਦ ਮੈਂ 1985 ਜਾ ਕੇ ਮਿਲਿਆ, ਮਹਾਂਪੁਰਸ਼ਾਂ ਨੇ ਮੇਰਾ ਹੌਸਲਾ ਵਧਾਇਆ, ਕਹਿੰਦੇ ਠਾਕੁਰ ਸਿਆਂ ਸੋ ਮਨ ਦੇ ਅੰਦਰ ਬਰਾਗ ਨਹੀਂ ਕਰਨਾ ਭਾਈ। ਅਤੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦਾ ਬਚਨ ਸੀ, ਕਹਿੰਦੇ ਮਹਾਂਪੁਰਖ ਜ਼ਰੂਰ ਕਿਰਪਾ ਕਰਨਗੇ, ਆਉਣਗੇ, ਤੂੰ ਮਨ ਦੇ ਅੰਦਰ ਬਰਾਗ ਨਾ ਕਰੀਂ। ਤੋ ਸਹੀ ਗੱਲ ਤਾਂ ਇਹ ਆ ਵੀ ਜਿਹੜਾ ਇਹ ਸਰੀਰ ਦੇ ਉੱਤੇ ਹੰਢੀਆਂ ਚੀਜ਼ਾਂ ਹੁੰਦੀਆਂ ਨਾ, ਜਿਹਦੇ ਅਸੀਂ ਤਾਂ ਵੈਸੇ ਹੀ ਚੁੱਪ ਰਹਿੰਦੇ ਹਾਂ ਵੀ ਉਹਨਾਂ ਨੂੰ ਯਾਦ ਕਰਕੇ ਹੀ ਸਾਡਾ ਇੰਨਾ ਮਨ ਭਰ ਜਾਂਦਾ ਵੀ ਤੁਹਾਡਾ ਆਪਣਾ ਹੀ ਭਰ ਜਾਂਦਾ ਬਰਾਗ ਕਰਕੇ। ਮੈਂ ਬਹੁਤਾ ਪੰਜਵੇਂ ਪਾਤਸ਼ਾਹ ਦਾ ਪ੍ਰਸੰਗ ਵੀ ਨਹੀਂ ਸੁਣਾ ਸਕਦਾ, ਸਾਹਿਬਜ਼ਾਦਿਆਂ ਦਾ ਜਾਂ ਸਿੰਘਾਂ ਦਾ, ਉਈਂ ਮਨ ਦੇ ਅੰਦਰ ਬਰਾਗ ਜਿਹਾ ਆ ਜਾਂਦਾ ਵੀ ਕਿੰਨਾ ਚੰਗਾ ਸੀ, ਕਿੰਨੇ ਅਭਿਆਸ ਕਰਦੇ ਸੀ, ਕਿੰਨੇ ਸਿੰਘ ਸੀ ਬਾਣੀ ਪੜ੍ਹਨ ਵਾਲੇ, ਵੀ ਇਹ ਵਾਹਿਗੁਰੂ ਨੂੰ ਜੋ ਮਨਜ਼ੂਰ ਸੀ, ਸੱਚੇ ਪਾਤਸ਼ਾਹ ਦਾ ਹੁਕਮ ਹੀ ਸੀ। ਮੈਂ ਮਹਾਂਪੁਰਸ਼ਾਂ ਦੀ ਸ਼ਕਤੀ ਬਾਰੇ ਮੈਂ ਵਰਣਨ ਕਰਦਿਆਂ, ਜੇ ਉਹ ਚਾਹੁੰਦੇ ਤਾਂ ਸਾਰਾ ਕੁਛ ਹੀ ਕਰ ਸਕਦੇ ਸੀ। ਮੈਂ ਬੇਨਤੀ ਕੀਤੀ, ਮੈਂ ਹਾਂ ਜੀ ਹੁਣ ਤੁਹਾਡੇ 'ਚ ਇੰਨਾ ਕੁਛ ਹੈ, ਕੁਛ ਕਰ ਦਿਓ, ਕਹਿੰਦੇ ਹੁਕਮ ਹੀ ਨਹੀਂ। ਫਿਰ ਦੁਬਾਰਾ ਬੇਨਤੀ ਕੀਤੀ, ਮੈਂ ਜੀ ਕੁਛ ਕਰ ਦਿਓ, ਕਹਿੰਦੇ ਹੁਕਮ ਹੀ ਨਹੀਂ। ਤੀਜੀ ਵਾਰ ਮੈਂ ਬੇਨਤੀ ਕੀਤੀ, ਮਹਾਰਾਜ ਤੁਸੀਂ ਕੁਛ ਕਰਦੇ ਨਹੀਂ ਗੇ, ਤੁਸੀਂ ਕਰ ਸਕਦੇ ਹੋ ਸਾਰਾ ਕੁਛ, ਕਹਿੰਦੇ ਭਾਈ ਠਾਕੁਰ ਸਿਆਂ ਜੇ ਹੁਕਮ ਹੋਵੇ ਨਾ ਧਰਤੀ ਗਰਕ ਕਰਦਿਆਂ, ਕਹਿੰਦੇ ਹੁਕਮ ਨਹੀਂ ਦਸਵੇਂ ਪਾਤਸ਼ਾਹ ਦਾ, ਇਸ ਕਰਕੇ ਆਰਾਮ ਨਾਲ ਬੈਠੇ ਰਹੋ, ਤੁਸੀਂ ਆਪਣੀ ਸੇਵਾ ਨਿਭਾਉਣੀ ਹੈ ਜ਼ਿੰਦਗੀ 'ਚ। ਮੈਂ ਜੀ ਆਪਣਾ ਉਹ ਤਾਂ ਫਿਰ ਵਿੱਚੇ ਹੀ ਰਹਿ ਗਿਆ ਖਿਆਲ ਦੋਨਾਂ ਦਾ, ਵੀ ਜਦ ਤੁਹਾਨੂੰ ਦਸਤਾਰ ਨਹੀਂ ਸੀ ਮਿਲੀ, ਤੁਸੀਂ ਮੈਨੂੰ ਕਿਹਾ ਸੀ ਵੀ ਆਪਾਂ ਪਹਾੜਾਂ 'ਚ ਚੱਲਾਂਗੇ, ਗੁਫਾ 'ਚ ਰਹਾਂਗੇ, 151 ਜਪਜੀ ਸਾਹਿਬ ਮੈਂ ਕਰੂੰ, ਤੂੰ 51 ਕਰੀਂ, ਤੂੰ ਮੇਰੇ ਕੱਪੜੇ ਲੀੜੇ ਧੋ ਦਿਆ ਕਰੀਂ, ਪ੍ਰਸ਼ਾਦਾ ਚਕਾਇਆ ਕਰੀਂ। ਮੈਂ ਫਿਰ ਉਹ ਮੈਂ ਕਿਹਾ ਹੁਣ ਤਾਂ ਤੁਸੀਂ ਇਹ ਮੇਰਾ ਫੁਰਨਾ ਕਦ ਪੂਰਾ ਹੋ। ਕਹਿੰਦੇ ਕੋਈ ਨਹੀਂ, ਜਿਹੜੀ ਕਥਾ ਦੀ ਡਿਊਟੀ ਤੈਨੂੰ ਮਿਲਣੀ ਆ ਨਾ, ਕਥਾ ਦੀ ਸੇਵਾ ਮਿਲਣੀ ਆ, ਕਹਿੰਦੇ ਬਸ ਇਹ ਸਮਝ ਨਾਮਦਾਨ ਹੀ ਆ, ਕਥਾ ਦੀ ਸੇਵਾ ਤੈਨੂੰ ਮਿਲਣੀ ਆ, ਇਹ ਨਾਮਦਾਨ ਹੀ ਆ ਇੰਨਾ। ਕਹਿੰਦੇ ਬਾਕੀ ਤੂੰ ਮਹਾਰਾਜ ਦੀ ਕਿਰਪਾ ਰਹੂ, ਜਦ ਤੂੰ ਕਥਾ ਦੀ ਸੇਵਾ ਮੁਕਾ ਲਏਗਾ ਨਾ, ਫਿਰ ਮੈਨੂੰ ਕਹਿੰਦੇ ਚੱਲ ਤੇਰੀ ਹਰਿਮੰਦਰ ਸਾਹਿਬ ਅਰਦਾਸ ਕਰ ਦਿੰਦਾ ਮੈਂ। ਪਹਿਲਾਂ ਦੀ ਗੱਲ ਹੈ, ਹਰਿਮੰਦਰ ਸਾਹਿਬ ਅਰਦਾਸ ਕਰਕੇ ਜਦੋਂ ਉੱਠ ਕੇ ਖੜ੍ਹੇ ਹੋਏ, ਰਾਗੀ ਸਿੰਘਾਂ ਨੇ ਪੜ੍ਹਿਆ, ਪਹਿਲੋਂ ਬਾਬੇ ਪਾਇਆ ਬਖਸ਼ਦਰ ਪਿੱਛੋਂ ਦੇ ਤਾਂ ਘਾਲ ਕਮਾਈ। ਕਹਿੰਦੇ ਸੁਣ ਲੈ ਤੇਰੇ ਨਾਲ ਵੀ ਐਂ ਹੋਣੀ ਆ, ਜਿਹੜੀ ਤੂੰ ਘਾਲ ਕਮਾਈ ਕਰਨੀ ਆ ਨਾਮ ਦੀ, ਇਹ ਜ਼ਿੰਦਗੀ ਦੇ ਅਖੀਰ 'ਤੇ ਕਰੇਗਾ, ਪਹਿਲਾਂ ਤੂੰ ਸੇਵਾ ਹੀ ਕਰੇਗਾ। ਸੋ ਮੇਰਾ ਸੰਕਲਪ 125,000 ਜਪਜੀ ਸਾਹਿਬ ਕਰਨ ਦਾ, ਜਾਂ 3600,000 ਮੂਲ ਮੰਤਰ ਕਰਨ ਦਾ, ਜਾਂ 101 ਸਹਿਜ ਪਾਠ ਕਰਨ ਦਾ, ਵਾਹਿਗੁਰੂ ਕਿਰਪਾ ਕਰੇ ਮੇਰੇ ਤਿੰਨੇ ਸੰਕਲਪ ਪੂਰੇ ਹੋ ਜਾਣ, ਨਹੀਂ ਤਾਂ ਇੱਕ ਤਾਂ ਜ਼ਰੂਰ ਮਹਾਰਾਜ ਕਿਰਪਾ ਕਰੇ। ਬਾਕੀ ਇਹੀ ਮੇਰੀ ਬੇਨਤੀ ਆ ਸਾਰੇ ਸਿੰਘਾਂ ਨੂੰ ਕਿ ਜਿਹੜੀ ਵੱਡੀ ਚੀਜ਼ ਹੁੰਦੀ ਆ ਉਹ ਹੁੰਦੀ ਆ ਆਪਣਾ ਜੀਵਨ ਰਹਿਤ ਬਹਿਤ, ਮਹਾਂਪੁਰਖਾਂ ਦੇ ਦੱਸੇ ਹੋਏ ਪੂਰਨਿਆਂ 'ਤੇ ਚੱਲ ਕੇ ਆਪਣੇ ਜੀਵਨ ਨੂੰ ਉੱਚਾ ਅਤੇ ਸੁੱਚਾ ਬਣਾਉਣਾ, ਇਹੀ ਵੱਡੀ ਚੀਜ਼ ਹੁੰਦੀ ਆ। ਮੈਂ ਸਾਰੇ ਸਿੰਘਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਮਹਾਂਪੁਰਸ਼ ਹੁਣ ਵੀ ਜੇ ਕਦੇ ਸੁਪਨੇ 'ਚ ਵੀ ਮਿਲ ਪੈਣਗੇ ਅਤੇ ਕਹਿਣਗੇ ਉਹ ਤੂੰ ਜਪਜੀ ਸਾਹਿਬ ਦੇ ਪਾਠ ਛੱਡ ਤੇ ਹੁਣ 25 ਤਾਂ ਕਰ ਲਿਆ ਕਰ, ਮੈਂ ਜੀ ਹੁਣ ਜਦੋਂ 4-5 ਕਥਾ ਕਰਨੀਆਂ ਪੈਂਦੀ ਸਿਰ ਥੱਕ ਜਾਂਦਾ ਮੇਰਾ ਤਾਂ। ਸੰਤ ਕਰਤਾਰ ਸਿੰਘ ਜੀ ਕਹਿੰਦੇ ਇੱਕ ਦਿਨ, ਕਹਿੰਦੇ ਚੱਲ ਠਾਕੁਰ ਸਿੰਘ 5 ਪਾਠ ਜਪਜੀ ਸਾਹਿਬ ਦੇ ਰੋਜ਼ ਕਰ ਲਿਆ ਕਰ, ਇੰਨੇ ਬੜਿਆ ਨਾਲ 4-5 ਕਥਾ ਕਰ ਦਿਆ ਕਰ। ਇਹ ਜ਼ਰੂਰ ਆ ਬਈ ਸੁਪਨੇ 'ਚ ਆ ਕੇ ਹੌਂਸਲਾ ਵਧਾ ਜਾਂਦੇ ਇੱਕ ਵਾਰੀ। ਕਹਿੰਦੇ ਮੈਂ ਕਿਹਾ ਜੀ ਮੈਂ ਤਾਂ ਹੁਣ ਕੋਈ ਭਜਨ ਨਹੀਂ ਸਿਮਰਨ ਨਹੀਂ, ਅਸੀਂ ਤਾਂ ਕਥਾ ਹੀ ਕਰੀ ਜਾਂਦੇ ਹਾਂ। ਅਤੇ ਮੈਨੂੰ ਬਾਬਾ ਕਰਤਾਰ ਸਿੰਘ ਜੀ ਖਾਲਸਾ ਛਾਤੀ 'ਤੇ ਹੱਥ ਮਾਰ ਕੇ ਕਹਿੰਦੇ ਅੱਗੇ ਮੈਂ ਜ਼ਿੰਮੇਵਾਰ ਹਾਂ, ਅੱਗੇ ਦੀ ਚਿੰਤਾ ਨਾ ਕਰੀ ਤੂੰ। ਇਸ ਕਰਕੇ ਅਸੀਂ ਨਹੀਂ ਸਮਝਦੇ, ਮੇਰੇ ਤੋਂ ਦੂਰ ਨੇ, ਜਦ ਮੈਂ ਕਥਾ ਕਰਦਾ ਮੇਰੇ ਸਿਰ 'ਤੇ ਹੀ ਖੜ੍ਹ ਜਾਂਦੇ ਆ ਕੇ, ਉਹ ਕਹਿੰਦੇ ਕੋਈ ਡੋਲ ਨਾ ਜਾਈਂ, ਕਥਾ ਕਰ ਤੈਨੂੰ ਮਹਾਰਾਜ ਆਪੇ ਬਖਸ਼ਿਸ਼ ਕਰਨਗੇ। ਇਸ ਕਰਕੇ ਮੈਂ ਤਾਂ ਜੋ ਮੈਨੂੰ ਆਉਂਦਾ ਮੈਂ ਦੱਸਦਾ, ਸਿੱਧਾ ਸਾਦਾ ਹਿਸਾਬ ਮੇਰਾ, ਨਾ ਤਾਂ ਮੈਨੂੰ ਕੁਛ ਆਉਂਦਾ ਹੀ ਛੱਜੂ ਝੋਰੋਂਗੂ, ਅਤੇ ਬਸ ਮੈਂ ਇੱਕੋ ਹੀ ਸਮਝਦਾ ਜਿਹੜਾ ਮੈਨੂੰ ਉਹ ਪ੍ਰਸ਼ਾਦਾ ਛਕਾਇਆ ਸੀ ਨਾ, ਉਹਦੇ 'ਚ ਹੀ ਸਾਰਾ ਕੁਝ ਦੇ ਗਏ ਮੈਨੂੰ ਮਹਾਂਪੁਰਖਾਂ ਨੇ, ਕਿਰਪਾ ਕੀਤੀ ਆ, ਪੰਜਵੇਂ ਪਾਤਸ਼ਾਹ ਨੂੰ ਯਾਦ ਕੀਤਾ, ਮਹਾਂਪੁਰਖਾਂ ਨੂੰ ਯਾਦ ਕੀਤਾ, ਔਰ ਬਾਬਾ ਠਾਕੁਰ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਸ਼। ਸੋ ਅਵਸਥਾ ਅਵਸਥਾ ਦੀ ਗੱਲ ਹੁੰਦੀ ਆ, ਦੁਨੀਆ ਨਹੀਂ ਸਮਝ ਸਕਦੀ, ਲੋਕ ਕੇ ਜਾਣੈ ਬੱਪੜਾ ਜੇ ਮਨ ਨਾਹੀਂ ਗਿਆਨ। ਮੇਰੀ ਨਜ਼ਰ ਵਿੱਚ ਇਹ ਠੀਕ ਹੈ ਕਿ ਟਕਸਾਲ ਦੇ ਸਾਰੇ ਮਹਾਂਪੁਰਖ ਕੋਹੇ ਨੂਰ ਹੀਰੇ ਵਾਂਗੂ ਚਮਕਦੇ ਨੇ, ਬਹੁਤ ਉੱਚੀ ਅਵਸਥਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ, ਪਰ ਜਿਹੜੀ ਅਵਸਥਾ ਬਾਬਾ ਠਾਕੁਰ ਸਿੰਘ ਦੀ ਸੀ ਉਹ ਮੈਨੂੰ ਪੁੱਛੋ। ਮੈਂ ਜਦ ਉਹਨਾਂ ਦਾ ਧਿਆਨ ਕਰਦਾ ਮੈਂ ਕਹਿੰਦਾ ਮੈਨੂੰ ਕੋਈ ਫਰਕ ਹੀ ਨਹੀਂ ਆਉਂਦਾ ਪਰਮਾਤਮਾ ਦੇ ਉਹਨਾਂ 'ਚ, ਐਡੀ ਉੱਚੀ ਅਵਸਥਾ ਉਹਨਾਂ ਦੀ। ਇੱਕ ਕਮੀ ਰਹਿ ਗਈ ਵੀ ਆਪਾਂ ਉਹਨਾਂ ਨੂੰ ਸਮਝ ਹੀ ਨਹੀਂ ਸਕੇ, ਬਸ ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਟਕਸਾਲ ਦੇ ਸਿੰਘ ਨਹੀਂ ਹਾਲੇ ਤੱਕ ਸਮਝ ਸਕੇ, ਕਿਉਂਕਿ ਉਹਨਾਂ ਨੇ ਆਪਦੀ ਅਵਸਥਾ ਹੀ ਨਹੀਂ ਕਿਸੇ ਨੂੰ ਦੱਸੀ। ਬਾਬਾ ਠਾਕਰ ਸਿੰਘ ਦੀ ਅਵਸਥਾ ਨਹੀਂ ਕਿਸੇ ਨੂੰ ਪਤਾ, ਸੰਤ ਕਰਤਾਰ ਸਿੰਘ ਜੀ ਖਾਲਸਾ ਦੀ ਅਵਸਥਾ ਨਹੀਂ ਪਤਾ, ਕਿਉਂਕਿ ਹੋਣ ਨਜ਼ੀਕ ਖੁਦਾਏ ਦਾ ਭੇਦ ਨਾ ਕਿਸੇ ਦੇਣ। ਅਵਸਥਾ ਬਹੁਤ ਵੱਡੀ ਆ। ਬਾਬਾ ਠਾਕਰ ਸਿੰਘ ਜੀ ਨੇ ਭੰਡਾਰਾ ਖੋਲ੍ਹਿਆ ਅਖੀਰਲੇ 3 ਕੁ ਸਾਲਾਂ 'ਚ, ਜਿਹਨੂੰ ਕਿ ਉਹਨੂੰ ਬਖਸ਼ਿਸ਼ਾਂ ਹੀ ਕੀਤੀ, ਚੱਲ ਇਹਦੀ ਅਰਦਾਸ ਕਰ ਦਿਉ, ਚੱਲ ਇਹਨੂੰ ਆਹ ਦੇ ਦਿਉ, ਚੱਲ ਇਹਨੂੰ ਆਹ ਦੇ ਦਿਉ। ਪਹਿਲਾਂ ਜ਼ਿੰਦਗੀ 'ਚ ਉਹਨਾਂ ਨੇ ਕਦੇ ਨਹੀਂ ਇਉਂ ਕੀਤਾ ਜਿਵੇਂ ਅਖੀਰਲਿਆਂ ਸਾਲਾਂ 'ਚ ਆ ਕੇ ਕੀਤਾ ਸੀ, ਔਰ ਹਰੇਕ 'ਤੇ ਹੀ ਕਿਰਪਾ ਕਰਕੇ, ਇੱਥੇ ਤੁਹਾਡੇ 'ਤੇ ਇੰਨੀ ਕਿਰਪਾ ਕਰਕੇ ਗਏ ਆ, ਆ ਤੁਹਾਡੇ 'ਚ ਉਹਨਾਂ ਦੀ ਕਿਰਪਾ ਸਾਰੀ। ਇਸ ਕਰਕੇ ਜੇ ਤੁਸੀਂ ਪਿਆਰ ਨਾਲ ਯਾਦ ਵੀ ਕਰੋਗੇ ਨਾ ਬਾਬਾ ਜੀ ਨੂੰ, ਬਾਬਾ ਜੀ ਤੁਹਾਡੇ ਸਾਹਮਣੇ ਵੀ ਖੜ੍ਹ ਜਾਣਗੇ ਆ ਕੇ। ਸਾਰੇ ਮਹਾਂਪੁਰਸ਼ ਕਿਤੇ ਨਹੀਂ ਜਾਂਦੇ ਹੁੰਦੇ, ਸਾਰੇ ਹੀ ਖੜ੍ਹ ਜਾਂਦੇ। ਸੰਤ ਕਰਤਾਰ ਸਿੰਘ ਜੀ ਖਾਲਸਾ ਹੁਣ ਤੱਕ ਮਹਿਤੇ ਆ ਜਾਂਦੇ ਕਈ ਵਾਰੀ। ਉੱਥੇ ਸਾਡੇ ਲਾਂਗਰੀ ਭੋਲਾ ਸਿੰਘ ਹੁੰਦਾ, ਉਹ ਕਹਿੰਦਾ ਸਿੱਧਾ ਜਿਹਾ ਸੀ, ਕਹਿੰਦਾ ਉਹ ਰਾਤ ਆਏ ਸੀ। ਮੈਂ ਕੌਣ? ਕਹਿੰਦਾ ਸੰਤ ਕਰਤਾਰ ਸਿੰਘ। ਮੈਂ ਕੀ ਕਹਿੰਦੇ? ਕਹਿੰਦੇ ਉਹ ਪਰਲੇ ਪਾਸੇ ਟੈਂਕੀ ਪਾਣੀ ਵਾਲੀ ਬਣਾ ਦਿਉ। ਅਖੇ ਸੰਤ ਜਰਨੈਲ ਸਿੰਘ ਨੂੰ ਕਹੀਂ, ਉਹ ਪਰਲੇ ਪਾਸੇ ਜਿੱਧਰ ਹੁਣ ਬਾਥਰੂਮ ਬਣੇ ਹੋਏ ਨੇ, ਕਹਿੰਦੇ ਬਾਹਰ ਸਿੰਘਾਂ ਨੂੰ ਜ਼ਿਮੀਂਦਾਰ ਤੰਗ ਕਰਦੇ ਆ। ਇਸ ਤਰ੍ਹਾਂ ਮਹਾਂਪੁਰਸ਼ ਕਿਤੇ ਵੀ ਨਹੀਂ ਗਏ, ਸਿਰਫ ਇੱਕ ਯਾਦ ਰੱਖੋ, ਸੋ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਸੋ ਸੰਤ ਮਹਾਂਪੁਰਸ਼ ਹਮੇਸ਼ਾ ਸਾਡੇ ਨਾਲ ਨੇ। ਇਹ ਬੜੀਆਂ ਵੱਡੀਆਂ ਅਵਸਥਾਵਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਉਹੀ ਜੋਤ ਹੈ ਜੋ 10ਵੇਂ ਪਾਤਸ਼ਾਹ ਸੀ, ਜੋ ਪਹਿਲੇ ਪਾਤਸ਼ਾਹ। ਔਰ ਜਦੋਂ ਕਦੇ ਮਹਾਂਪੁਰਸ਼ ਦਰਸ਼ਨ ਵੀ ਦਿੰਦੇ ਆ ਨਾ, ਜਿੰਨੇ ਮਹਾਂਪੁਰਸ਼ ਅੱਜ ਤੱਕ ਹੋਏ ਵੱਡੇ ਵੱਡੇ, ਇਹ ਕਈ ਵਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਚੋਂ ਹੀ ਪ੍ਰਗਟ ਹੋ ਜਾਂਦੇ ਅਤੇ ਸਰੂਪ 'ਚ ਹੀ ਅਲੋਪ ਹੋ ਜਾਂਦੇ ਆ। ਇਹ ਕਈ ਸਿੰਘ ਜਿਹੜੇ ਉੱਚੀ ਅਵਸਥਾ ਦੇ ਉਹ ਦੱਸ ਦਿੰਦੇ ਮੈਨੂੰ। ਇਸ ਕਰਕੇ ਆਪ ਵੀ ਸੱਚੇ ਪਾਤਸ਼ਾਹ ਕਈ ਵਾਰ ਗੁਰੂ ਗ੍ਰੰਥ ਸਾਹਿਬ 'ਚੋਂ ਹੀ ਪ੍ਰਕਾਸ਼ਮਾਨ ਹੋ ਜਾਂਦੇ ਨੇ ਅਤੇ ਆਪ ਹੀ ਅਲੋਪ ਹੋ ਜਾਂਦੇ ਨੇ। ਬਸ ਵੱਡੀ ਸ਼ਰਧਾ ਗੁਰੂ ਗ੍ਰੰਥ ਸਾਹਿਬ 'ਤੇ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਵਾਹਿਗੁਰੂ ਆਪ ਅਕਾਲ ਪੁਰਖ ਹੈ। ਗੁਰੂ ਗ੍ਰੰਥ ਸਾਹਿਬ ਚਾਹੁਣ ਤਾਂ ਆਪਣੇ ਸਾਰਿਆਂ ਨੂੰ ਬ੍ਰਹਮ ਗਿਆਨ ਦੇ ਸਕਦੇ ਆ। ਬਸ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੇ ਜਪਜੀ ਸਾਹਿਬ ਦੇ ਪਾਠ ਕਰੋ, ਵੱਧ ਤੋਂ ਵੱਧ ਜੇ ਸੁਖਮਨੀ ਸਾਹਿਬ ਕਰ ਸਕਦੇ ਹੋ ਸੁਖਮਨੀ ਸਾਹਿਬ ਕਰੋ, ਮੂਲ ਮੰਤਰ ਦਾ ਅਭਿਆਸ ਕਰੋ। ਸਹਿਜ ਪਾਠ ਕਰਨਾ ਤੁਹਾਡੇ ਲਈ ਔਖਾ, ਜੇ ਕਰ ਸਕਦੇ ਹੋ ਤਾਂ ਸਹਿਜ ਪਾਠ ਕਰੋ। ਦਾਸ ਨੇ 11 ਕੁ ਸਹਿਜ ਪਾਠ ਕੀਤੇ ਸੀ ਜਦ ਮਹਾਰਾਜ ਨੇ ਬਖਸ਼ਿਸ਼ ਕੀਤੀ, ਸੋ ਉਸ ਵਕਤ। ਇਸ ਕਰਕੇ ਬੇਨਤੀ ਆ ਵੀ ਸਾਰੀ ਸੰਗਤ, ਫਿਰ ਇੱਥੇ ਮੈਨੂੰ ਹੁਕਮ ਹੋਇਆ ਸੀ ਵੀ ਪਿਆਰ ਨਾਲ ਜਿੰਨਾ ਮਰਜ਼ੀ ਟਾਈਮ ਲਾ ਲਓ, ਟਾਈਮ ਤਾਂ ਵੱਧ ਹੀ ਹੋ ਗਿਆ, ਪਰ ਜਿਨ੍ਹਾਂ ਦੀ ਯਾਦ 'ਚ ਬੈਠੇ ਹਾਂ ਮਹਾਂਪੁਰਖਾਂ ਦੀ, ਉਹਨਾਂ ਨੇ ਬੜੀ ਕਿਰਪਾ ਕੀਤੀ ਆ। ਬੇਅੰਤ ਗੱਲਾਂ ਰਹਿ ਗਈਆਂ ਹੋਣਗੀਆਂ ਬੋਲਣ ਨੂੰ, ਸਮਾਂ ਬਹੁਤ ਘੱਟ ਗਿਆ, ਔਰ ਬੇਅੰਤ ਗਲਤੀਆਂ ਹੋ ਗਈਆਂ ਹੋਣਗੀਆਂ। ਸਾਰੀ ਸੰਗਤ ਨੇ ਮਾਫ਼ ਕਰਨਾ, ਪਿਆਰ ਸਤਿਕਾਰ ਨਾਲ ਸਾਰੀ ਸੰਗਤ ਸਿਰਫ 1 ਮਿੰਟ ਲਈ ਵਾਹਿਗੁਰੂ ਮੰਤਰ ਦਾ ਅਭਿਆਸ ਕਰ ਲਈਏ, ਫਿਰ ਭਾਈ ਬਲਬੀਰ ਸਿੰਘ ਉਹਨਾਂ ਦੇ ਬਚਨ ਕਰਨੇ ਨੇ ਪਿਆਰ ਸਤਿਕਾਰ ਨਾਲ। ਵਾਹਿਗੁਰੂ 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 ਸਾਰੇ ਜਣੇ ਨਾਮ ਦਾ ਅਭਿਆਸ ਕਰਦੇ ਰਹੀਏ। ਸਤਿਗੁਰੂ ਮਹਾਰਾਜ ਸਾਡੇ 'ਤੇ ਬਖਸ਼ਿਸ਼ ਕਰਨ। ਇੱਕ ਬਚਨ ਸੰਤਾਂ ਦਾ ਯਾਦ ਆ ਗਿਆ, ਗੁਰੂ ਨਾਨਕ ਨਿਵਾਸ ਦੇ ਉੱਤੇ ਇਕੱਲੇ ਹੀ ਬੈਠੇ ਸੀ ਉਸ ਵਕਤ ਜਦੋਂ ਮੈਂ ਮਾਈਕ ਲਾ ਰਿਹਾ ਸੀ, ਕੋਈ ਇੰਟਰਵਿਊ ਹੋਣੀ ਸੀ, ਬੈਠੇ ਬੈਠੇ ਇੱਕ ਵਾਰ ਬੜੀ ਜ਼ੋਰ ਨਾਲ ਕਹਿੰਦੇ ਵਾਹਿਗੁਰੂ ਵਾਹਿਗੁਰੂ। ਉਹ ਵਾਹਿਗੁਰੂ ਕਹਿਣ ਦੀ ਦੇਰ ਸੀ, ਮੈਨੂੰ ਇਉਂ ਲੱਗਿਆ ਜਿਵੇਂ ਮੇਰੇ ਅੰਦਰ ਹੀ ਪ੍ਰਵੇਸ਼ ਕਰ ਗਿਆ ਨਾਮ, ਇਤਨੀ ਜ਼ੋਰ ਦੀ ਮਹਾਂਪੁਰਸ਼ਾਂ ਨੇ ਵਾਹਿਗੁਰੂ ਕਿਹਾ। ਸੋ ਬ੍ਰਹਮ ਗਿਆਨੀ ਦੇ ਮੁੱਖ ਵਿੱਚੋਂ ਸਿਰਫ ਇੱਕ ਵਾਰੀ ਵਾਹਿਗੁਰੂ ਨਿਕਲ ਜਾਂਦਾ ਉਹੀ ਬਹੁਤ ਵੱਡੀ ਗੱਲ ਹੈ। ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਪਿਆਰ ਨਾਲ ਫਤਿਹ ਉਚਾਰਨ ਕਰੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।